सतनाम। कर्ता पुरुष निरपौ निर्वैर अकाल मूर्त हजूनी सै पहु गुर प्रसाद जप आद सच युगाद सच है पी सच नानक होसी पी सच सदा सचदानंद सतरंग परनासी करिमल कुनिंदा समस्त निवासी अजाय विभूते गजाय भगनी में हरियं करियं करिमल रही में चतुर चक्रवर्ती चतुर चक्र भुगते स्वयं पव सुभु सर्वदा सर्वजुगते दुकालं परनासी दयालं स्वरूपे सदायंग संगे अपंगं विभूते एक अद्वितीय गुरु नानक देवा ओ अंकार गुरु अंगद अपेवा सतनाम गुरु अमर प्यारे करता रामदास गुरबारे पुरख श्री अर्जन सुखदानी निरपौ हर गोबिंद गुणकानी निर्वैर गुरु है श्री हर राय अकाल मूर्त हर कृष्ण त्याय अजूनी तेग बहादुर राय सह पंग गुर दशमेश सहाय गुर प्रसाद ग्रंथ गुर ज्ञाना वाहिगुरु बंदन भगवाना गुरु ग्रंथ कलयुग भयो श्री गुरु रूप महान दस पातशाहियां रूप एहो गुरु ग्रंथ जी जान पूर्ण देखियो आत्मा द्वैतै सर्व निवार पै शांत मन संत जेहि ते पद नमो हमार कहां बुद्ध प्रभु तुच्छ हमारी वर्ण सकै महिमा जो तिहारी हम न सकत कर सिफत तुम्हारी आप लेहो तुम कथा सुधारी सो कहो टल गुरु सेवी है अहनिस सहज सुभाए दर्शन परसै गुरु के जन्म मरण दुख दर्शन परसै गुरु के जन्म मरण दुख जाए। हाँ जी
सतनाम श्री वाहिगुरु साहिब जी सोरठ महला चौथा पंच पदा अचर चरै तां सिद्ध होई सिद्धि ते बुद्ध पाई प्रेम के सर लागे तन भीतर तां भ्रम काटिया जाई अचर चरै तां सिद्ध होई सिद्धि ते बुद्ध पाई प्रेम के सर लागे तन भीतर तां भ्रम काटिया जाई मेरे गोविंद अपने जन को दे वड़ियाई गुरमत राम नाम परगासह सदा रहो शरणाई रहाओ यो संसार सब आवण जाना मन मूर्ख चित अजाना हर जियो कृपा करो हो गुर मिलो ता हर नाम समाना ਜਿਸ ਕੀ ਬਥ ਸੋਈ ਪ੍ਰਭ ਜਾਣੈ, ਜਿਸਨੋ ਦੇ ਸੋ ਪਾਏ। ਬਸਤ ਅਨੂਪ ਆਤ ਅਗਮ ਅਗੋਚਰ, ਗੁਰਪੂਰਾ ਅਲਖ ਲਖਾਏ। ਜਿਨੇ ਚਾਖੀ ਸੋਈ ਜਾਣੈ, ਗੂੰਗੇ ਕੀ ਮਠਿਆਈ। ਰਤਨ ਲੁਕਾਇਆ ਲੁਕੈ ਨਾਹੀ, ਜੇ ਕੋ ਰੱਖੈ ਲੁਕਾਈ। ਸਭ ਕਿਛ ਤੇਰਾ ਤੂੰ ਅੰਤਰ ਜਾਮੀ, ਤੂੰ ਸਭਨਾ ਕਾ ਪ੍ਰਭ ਸੋਈ। ਜਿਸਨੋ ਦਾਤ ਕਰਹਿ ਸੋ ਪਾਇ, ਜਨ ਨਾਨਕ ਔਰ ਨਾ ਕੋਈ। ਸਭ ਕਿਛ ਤੇਰਾ ਤੂੰ ਅੰਤਰ ਜਾਮੀ, ਤੂੰ ਸਭਨਾ ਕਾ ਪ੍ਰਭ ਸੋਈ। ਜਿਸਨੋ ਦਾਤ ਕਰਹਿ ਸੋ ਪਾਏ, ਜਨ ਨਾਨਕ ਅਵਰ ਨਾ ਕੋਈ। ਸੋਰਠ ਮਹੱਲਾ ਚੌਥਾ ਪੰਚ ਪਦਾ, ਅਚਰ ਚਰੈ ਤਾਂ ਸਿੱਧ ਹੋਈ, ਸਿੱਧੀ ਤੇ ਬੁੱਧ ਪਾਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੇ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਸਰਬੱਤ ਮਾਈ ਭਾਈ ਅੰਮ੍ਰਿਤ ਵੇਲੇ ਗੁਰੂ ਘਰ ਹਾਜ਼ਰੀ ਭਰਨ ਵਾਸਤੇ ਔਰ ਆਪਣੇ ਸਵਾਸਾਂ ਦੀ ਪੂੰਜੀ ਨੂੰ ਸਫਲਿਆਂ ਕਰਨ ਵਾਸਤੇ ਗੁਰੂ ਨਾਨਕ ਦੇ 11ਵੇਂ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਪਹੁੰਚੇ ਹੋ। ਸ਼ਰਧਾ ਭਾਵਨਾ ਨਿਰਮਾਣਤਾ ਸਾਵਧਾਨਤਾ ਔਰ ਮਨ ਦੀ ਏਕਾਗਰਤਾ, ਇਹ ਕੁਝ ਐਸੇ ਗੁਣ ਹਨ ਜਿਨ੍ਹਾਂ ਗੁਣਾਂ ਤੋਂ ਬਿਨਾਂ ਨਾ ਤਾਂ ਭਗਤੀ ਕਰਨ ਵਾਲਾ ਭਗਤੀ ਵਿੱਚ ਕਾਮਯਾਬ ਹੁੰਦਾ ਹੈ ਔਰ ਨਾ ਹੀ ਸਤਸੰਗੀ ਸਤਸੰਗਤ ਦੇ ਵਿੱਚ ਕਾਮਯਾਬ ਹੋ ਸਕਦਾ। ਇਹ ਗੁਣ ਸਾਰਿਆਂ ਦੇ ਸਾਂਝੇ ਨੇ, ਭਾਵੇਂ ਕੋਈ ਇਸਲਾਮ ਵਾਲਾ ਹੈ ਜਾਂ ਹਿੰਦੂ ਧਰਮ ਵਾਲਾ, ਇਹਦੇ 'ਚ ਇਹ ਕੋਈ ਵਿਤਕਰਾ ਨਹੀਂ। ਇਹਨਾਂ ਗੁਣਾਂ ਵਿੱਚ ਸਾਰਿਆਂ ਦੀ ਸਾਂਝ ਹੈ। ਮੁਸਲਮਾਨ ਵੀ ਬੰਦਗੀ ਵਿੱਚ ਤਾਂ ਹੀ ਕਾਮਯਾਬ ਹੋਏਗਾ ਅਤੇ ਹਿੰਦੂ ਮਤ ਵਾਲੇ ਵੀ ਤਾਂ ਹੀ ਪਰਮੇਸ਼ੁਰ ਦੇ ਚਿੰਤਨ ਵਿੱਚ ਕਾਮਯਾਬ ਹੋਣਗੇ। ਔਰ ਭਾਵੇਂ ਅਸੀਂ ਸਿੱਖ ਮਤ ਵਾਲੇ ਹਾਂ, ਅਸੀਂ ਵੀ ਤਾਂ ਹੀ ਕਾਮਯਾਬ ਹੋ ਸਕਦੇ ਹਾਂ ਬਿਨ ਗੁਣ ਕੀਤੇ ਭਗਤ ਨਾ ਹੋਏ। ਕੁਝ ਗੁਣ ਐਸੇ ਨੇ ਜਿਨ੍ਹਾਂ ਤੋਂ ਬਿਨਾਂ ਭਗਤੀ ਨਹੀਂ ਹੋ ਸਕਦੀ, ਔਰ ਕੁਝ ਗੁਣ ਐਸੇ ਨੇ ਜੋ ਭਗਤੀ ਤੋਂ ਬਿਨਾਂ ਪ੍ਰਾਪਤ ਨਹੀਂ ਹੋ ਸਕਦੇ। ਇਸ ਕਰਕੇ ਸ਼ੁਭ ਗੁਣ ਪਹਿਲਾਂ ਪ੍ਰਾਪਤ ਕਰਕੇ ਫਿਰ ਭਗਤੀ ਪ੍ਰਾਪਤ ਹੋਈ, ਭਗਤੀ ਤੋਂ ਫਿਰ ਅਨੰਤ ਗੁਣ ਪ੍ਰਾਪਤ ਹੁੰਦੇ। ਸੋ ਆਓ ਸ਼ਰਧਾ ਭਾਵਨਾ ਸਹਿਤ ਹੋ ਕਰਕੇ ਗਰੀਬ ਨਿਵਾਜ ਸਤਿਗੁਰੂ ਨੇ ਜੇ ਅੰਮ੍ਰਿਤ ਵੇਲੇ ਮੁੱਖ ਵਾਕ ਬਖਸ਼ਿਆ ਅਤੇ ਉਸ ਮੁੱਖ ਵਾਕ ਦੀ ਵਿਆਖਿਆ ਸਹਿਤ ਪਾਠ ਸੰਖੇਪ ਦੇ ਨਾਲ ਜਿਸ ਪ੍ਰਕਾਰ ਸਤਿਗੁਰੂ ਕਿਰਪਾ ਕਰਨਗੇ ਆਪ ਜੀ ਵੀ ਉਹੀ ਸੁਣ ਸਕਦੇ ਹੋ। ਜੋ ਪਰਮੇਸ਼ੁਰ ਕਿਰਪਾ ਕਰੇਗਾ ਉਤਨੀ ਹੀ ਸਮਝ ਆਏਗੀ, ਅਤੇ ਜਿਤਨੀ ਕੁ ਮੈਨੂੰ ਬੋਲਣ ਦੀ ਪਰਮੇਸ਼ੁਰ ਸੱਤਾ ਦੇਵੇਗਾ ਉਤਨਾ ਕੁ ਦਾਸ ਬੋਲ ਸਕੇ, ਕਿਉਂਕਿ ਇਹ ਤਾਂ ਬਾਤ ਸਪਸ਼ਟ ਹੀ ਹੈ ਵੀ ਹਾਂ ਆਪੋ ਬੋਲ ਨਾ ਜਾਣਦਾ। ਮੈਂ ਕਿਹਾ ਸਭ ਹੁਕਮਾਂ ਜੀ। ਸੋ ਇਸ ਪ੍ਰਕਾਰ ਅਸੀਂ ਸੁਣਨ ਅਤੇ ਸੁਣਾਉਣ ਦੀ ਹੰਗਤਾ ਨੂੰ ਤਿਆਗ ਕੇ ਨਿਰਮੋਲ ਪਰਮੇਸ਼ੁਰ ਵਾਹਿਗੁਰੂ ਦੀ ਕਥਾ ਰੂਪ ਭਗਤੀ ਦੇ ਅੰਦਰ ਆਪਣੇ ਸਵਾਸਾਂ ਨੂੰ ਸਫਲੀ ਕਰਨ ਦਾ ਯਤਨ ਕਰਨਾ ਹੈ। ਜੋ ਮੁੱਖ ਵਾਕ ਆਪ ਜੀ ਨੇ ਸਰਵਣ ਕੀਤਾ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 607 ਅੰਗ 'ਤੇ ਸੋਰਠ ਰਾਗਣੀ ਦੇ ਅੰਦਰ ਹੈ। ਸੋਰਠ ਗੋਣ ਮਲਾਰੀ ਧੁਨੀ ਪੁਨ ਗਾਵੈ ਆਸਾ ਗੁਣ ਗੁਣ ਉੱਚੇ ਸਿਰ ਸੁਹਾਉ ਪਨ ਕੀਨੀ ਮੇਘ ਰਾਗ ਛੂ ਪੰਚੋਚੀ। ਇਹ ਮੇਘ ਰਾਗ ਦੀ ਰਾਗਣੀ ਮੰਨੀ ਹੈ ਕਿਉਂਕਿ ਛੇ ਰਾਗ ਹਨ, ਖਸ਼ਟ ਰਾਗ ਉਨ ਗਾਏ ਅਤੇ ਉਹਨਾਂ ਦੀਆਂ 30 ਰਾਗਣੀਆਂ ਹਨ। ਸੰਗ ਰਾਗ ਨੀਤੀਸ਼, ਇੱਕ ਇੱਕ ਰਾਗ ਦੇ 8-8 ਪੁੱਤਰ ਹਨ। ਸਭੈ ਪੁੱਤਰ ਰਾਗਨ ਕੇ 18-10-20। ਕਿਉਂ ਮਹਾਰਾਜ ਸਾਹਿਬ ਨੇ ਇਹਨਾਂ ਦੀ 84 ਗਿਣਤੀ ਰੱਖੀ ਹੈ 84 ਕੱਟਣ ਵਾਸਤੇ? ਉਹਦੇ 'ਚ ਸੋਠ ਨੂੰ ਮੇਘ ਰਾਗ ਦੀ ਰਾਗਣੀ ਮੰਨਿਆ ਰਾਗਮਾਲਾ ਵਿੱਚ, ਅਤੇ ਇਸ ਰਾਗਣੀ ਦੇ ਅੰਦਰ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਬਚਨ ਹੈ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਨ ਹਾਰੇ ਤਾਰੇ। ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ, ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ। ਅੰਮ੍ਰਿਤਸਰ ਦੇ ਅੰਦਰ ਬਿਰਾਜਮਾਨ ਸਤਿਗੁਰੂ ਨਾਮ ਅਭਿਆਸੀ ਪਰਮੇਸ਼ੁਰ ਦਾ ਚਿੰਤਨ ਕਰਨ ਵਾਲੇ, ਜਿਨ੍ਹਾਂ ਨੇ ਆਪਣੇ ਮਨੁੱਖਾ ਸਰੀਰ ਦਾ ਇਹ ਮਨੋਰਥ ਸਮਝ ਲਿਆ ਕਿ ਪਰਮ ਪ੍ਰਯੋਜਨ ਕੀ ਹੈ, ਯਾਨੀ ਮੁੱਖ ਮੰਤਵ ਕੀ ਹੈ ਸਾਡਾ, ਸੰਸਾਰ ਵਿੱਚ ਆਏ ਹਾਂ, ਜੇ ਸਾਡੀ ਜ਼ਿੰਦਗੀ ਕੇਵਲ ਖਾਣ ਪੀਣ ਭੋਗਣ ਅਤੇ ਪਹਿਨਣ ਦੇ ਤੱਕ ਸੀਮਤ ਹੈ ਤਾਂ ਫਿਰ ਪਸ਼ੂਆਂ ਨਾਲੋਂ ਪੰਛੀਆਂ ਨਾਲੋਂ ਕੋਈ ਬਹੁਤਾ ਅੰਤਰ ਵੀ ਨਹੀਂ ਹੈ, ਬਲਕਿ ਕਰਤੂਤ ਪਸ਼ੂ ਕੀ ਮਾਨਸ ਜਾਤ, ਜਾਤੀ ਮਨੁੱਖ ਹੋਏਗੀ ਸਾਡੀ ਫਿਰ, ਪਰ ਕਰਤੂਤਾਂ ਪਸ਼ੂਆਂ ਵਾਲੀਆਂ। ਪਸ਼ੂਆਂ ਨੂੰ ਚੰਗੇ ਦੱਸਿਆ, ਪਸ਼ੂ ਮਿਲੇ ਚੰਗਿਆਈਆਂ ਖੜਖਾਵੇ ਅੰਮ੍ਰਿਤ ਦੇ, ਨਾਮ ਵੀ ਹੋਣੇ ਆਦਮੀ ਤ੍ਰਿਗਜੀਵਨ ਕਰਮ ਕਰੇ, ਫਿਰ ਤਰਕਾਰ ਦੱਸਿਆ ਉਸ ਸਰੀਰ ਨੂੰ। ਇਸ ਕਰਕੇ ਮਨੁੱਖ ਸਰੀਰ ਦਾ ਪਰਮ ਪ੍ਰਯੋਜਨ ਪਈ ਪ੍ਰਾਪਤ ਮਾਨੁੱਖ ਦੇਹੁਰੀਆ ਗੋਬਿੰਦ ਮਿਲਣ ਕੀ, ਇਹ ਪਰਮ ਪ੍ਰਯੋਜਨ ਹੈ। ਅਤੇ ਇਹਦੇ ਵਿੱਚ ਮੋਕਸ਼ ਨੂੰ ਪ੍ਰਾਪਤ ਹੋਣਾ, ਮੋਕਸ਼ ਦਾ ਜੋ ਸਰੂਪ ਦੱਸਿਆ ਹੈ ਮੁਕਤੀ ਕਿਸ ਨੂੰ ਕਹਿੰਦੇ ਨੇ, ਅਸਤ ਜੜ ਦੁੱਖ ਰੂਪ ਸੰਸਾਰ। ਸੰਸਾਰ ਕੀ ਹੈ? ਅਸਤ, ਨਾ ਰਹਿਣ ਵਾਲਾ, ਝੂਠਾ, ਕੂੜ ਰਾਜਾ, ਕੂੜ ਪ੍ਰਜਾ, ਜੜ। ਅਸਤ ਜੜ ਅਤੇ ਦੁੱਖ ਰੂਪ ਹੈ, ਇਹਦੇ ਵਿੱਚ ਦੁੱਖ ਹੀ ਦੁੱਖ ਨੇ, ਹੋਰ ਕੁਛ ਨਹੀਂ ਹੈ। ਝੂਠਾ ਇਹ ਸੰਸਾਰ ਕਿਹਨੂੰ ਸਮਝਾਈਏ, ਅਤੇ ਇਸ ਦੇ ਵਿੱਚ ਰਹਿੰਦਿਆਂ ਹੋਇਆਂ ਸੱਤ ਚੇਤਨ ਆਨੰਦ ਦੀ ਪ੍ਰਾਪਤੀ ਯਾਨੀ ਪਰਮਾਨੰਦ ਦੀ ਪ੍ਰਾਪਤੀ, ਅਸੱਤ ਜੜ ਦੁੱਖ ਰੂਪ ਦੀ ਨਿਵਿਰਤੀ, ਇਹ ਮੋਕਸ਼ ਦਾ ਸਰੂਪ ਹੈ। ਗੁਰਸਿੱਖਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ, ਗਰੀਬ ਨਿਵਾਜ਼ ਆਪ ਕਿਰਪਾ ਕਰਕੇ ਦੱਸੋ ਕਿ ਅੰਤਹਿਕਰਨ ਦੀ ਸ਼ੁੱਧੀ ਰੂਪ ਸਿੱਧੀ ਇਹ ਕੈਸੇ ਪ੍ਰਾਪਤ ਹੋ ਸਕੇ। ਇਹ ਗੁਰੂ ਰਾਮਦਾਸ ਜੀ ਨੂੰ ਜੋ ਬੇਨਤੀ ਰੂਪ ਪ੍ਰਸ਼ਨ ਕੀਤਾ ਗਿਆ, ਇਹ ਪ੍ਰਸ਼ਨ ਅੱਜ ਵੀ ਸਾਡਾ ਹੈ, ਇਹ ਉੱਤਰ ਅੱਜ ਵੀ ਗੁਰੂ ਦਾ ਹੈ। ਸਿੱਖਿਆ ਕਦੇ ਪੁਰਾਣੀ ਨਹੀਂ ਹੁੰਦੀ, ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨੇ, ਸਾਰੇ ਸੰਸਾਰ ਦੀ ਸਾਂਝ ਹੈ ਇਹਦੇ ਵਿੱਚ, ਸਿੱਖਿਆ ਵਿੱਚ। ਸੋ ਮਹਾਰਾਜ ਜੀ ਨੇ ਇਸ ਦੇ ਉੱਤਰ ਵਿੱਚ ਫਿਰ ਪਾਵਨ ਸ਼ਬਦ ਉਚਾਰਨ ਕੀਤਾ, ਅਤੇ ਇਹ ਸ਼ਬਦ ਦੇ ਅੱਗੇ ਲਿਖਿਆ ਪੰਚ ਪਦਾ, ਇਹਦੇ ਪੰਜ ਪਦ ਹਨ। ਜਿਹਦੇ ਲਿਖਿਆ ਹੋਇਆ ਦੋ ਪਦੇ ਉਹਦਾ ਮਤਲਬ ਦੋ ਪਦਿਆਂ ਵਾਲਾ ਸ਼ਬਦ, ਜਿਹਦੇ ਅੱਗੇ ਲਿਖਿਆ ਅੱਠ ਪਦ ਅਸਠ ਪਦੀ ਉਹਦਾ ਮਤਲਬ ਅੱਠ ਪਦ, ਪੰਜ ਪਦਿਆਂ ਵਾਲਾ ਸ਼ਬਦ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਉਚਾਰਨ ਕਰਦੇ, ਸੁਣਨਾ ਕਰੋ ਜੀ।
ਸ੍ਰੀ ਵਾਹਿਗੁਰੂ ਜੀ ਅਚਰ ਚਰੈ ਤਾਂ ਸਿੱਧ ਹੋਈ।
ਮਹਾਰਾਜ ਸਾਹਿਬ ਕਹਿੰਦੇ ਭਾਈ ਅੱਧੀ ਅੱਧੀ ਤੋਂ ਕਿਹਾ ਠੀਕ, ਵੀ ਪਹਿਲਾਂ ਤਾਂ ਇਹ ਸਮਝੋ ਕਿ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਜਿਹੜੇ ਪੰਜੇ ਨਾ, ਇਹ ਅਚਰ ਨਾ ਚਰਨੇ ਵਾਲੇ, ਚਰੇ ਤੋਂ ਭਾਵ ਹੈ ਕਿਸੇ ਚੀਜ਼ ਨੂੰ ਨਿਕਲ ਜਾਣਾ, ਉਹਨੂੰ ਖਤਮ ਕਰ ਦੇਣਾ, ਜਿਵੇਂ ਪਸ਼ੂ ਘਾਹ ਚਰਦੇ ਹੈ, ਘਾਹ ਉਹਨਾਂ ਨੇ ਖਾ ਲਿਆ ਇਸ ਕਰਕੇ ਚਾਰਾ ਚਰ ਰਿਹਾ ਹੈ, ਯਾਨੀ ਉਹ ਖੁਰਾਕ ਖਾ ਰਹੇ। ਕਹਿੰਦੇ ਕਾਮ ਕਰੋ ਲੋਭ ਮੋਹ ਹੰਕਾਰ ਇਹ ਹੈ ਅਚਰ, ਇਹਨਾਂ ਨੂੰ ਕੌਣ ਚਰੇ? ਅਗਰ ਕੋਈ ਐਸਾ ਕਰ ਲਵੇ ਅਚਰ ਚਰੇ ਇਹਨਾਂ ਨੂੰ ਅਭਾਵ ਕਰ ਦੇਵੇ ਇਹਨਾਂ ਦਾ ਤਾਂ ਸਿੱਧ ਹੋਈ, ਅਚਰ ਚਰੇ ਤਾਂ ਸਿੱਧ ਹੋਈ, ਉਹਨਾਂ ਨੂੰ ਅੰਤਸ਼ ਕਰਨ ਦੀ ਸ਼ੁੱਧਤਾ ਰੂਪ ਸਿੱਧੀ ਤਾਂ ਮਿਲੇਗੀ ਜਿੰਨੀ ਦੇਰ ਤੱਕ ਕਾਮ ਕਰੋ ਲੋਭ ਮੋਹ ਹੰਕਾਰ ਇਹ ਅੰਤਸ਼ ਕਰਨ ਨੂੰ ਮੈਲਾ ਕਰਨ ਵਾਲੇ ਬੈਠੇ ਨੇ, ਉਨੀ ਦੇਰ ਤੱਕ ਸ਼ੁੱਧ ਨਹੀਂ ਹੋਣ ਦੇਣਗੇ। ਕੀ ਫਰਕ ਹੈ ਕਿ ਉੱਡ ਕੇ ਮਿੱਟੀ ਘੱਟਾ ਸੱਜੇ ਪਾਸੇ ਤੋਂ ਪਿਆ ਕਿ ਜਾਂ ਖੱਬੇ ਪਾਸੇ ਤੋਂ, ਅੱਗਿਓਂ ਪਿਆ ਜਾਂ ਪਿੱਛੋਂ ਪਿਆ, ਇਹਦੇ ਨਾਲ ਕੀ ਲੈਣ ਦੇਣ? ਅੰਤਸ਼ ਕਰਨ ਮੈਲਾ ਕਾਮ ਨਾਲ ਹੋਇਆ ਜਾਂ ਕ੍ਰੋਧ ਨਾਲ, ਲੋਭ ਨਾਲ ਹੋਇਆ ਜਾਂ ਮੋਹ ਨਾਲ, ਹੰਕਾਰ ਨਾਲ ਹੋਇਆ ਮੈਲਾ ਹੋਇਆ, ਇਤਨੇ ਕਾਫੀ ਹੈ ਕਿ ਮੈਲਾ ਹੋਇਆ। ਇਸ ਕਰਕੇ ਇਹ ਜਿਹੜੇ ਪੰਜੇ ਹਨ, ਗੁਰੂ ਕਿਰਪਾ ਕਰਦਾ ਨਿਹ ਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਢ ਜੀ। ਜਦੋਂ ਗੁਰੂ ਦਾ ਕੰਢ 'ਤੇ ਹੱਥ ਆ ਜਾਏ ਤਾਂ ਫਿਰ ਇਹ ਨੇ ਵਿਸ਼ੇਸ਼ ਕਰਕੇ ਹਤੇ ਨਾਸ਼ ਕਰ ਦਿੱਤੇ, ਅਤੇ ਜਾਂ ਫਿਰ ਇੱਕ ਹੋਰ ਸ਼ਬਦ ਦੇ ਵਿੱਚ ਵੀ ਐਸਾ ਕਿਹਾ ਕਾਮ ਕ੍ਰੋਧ ਹਰ ਲੋਭ ਮੋਹ ਬਿਨਸ ਜਾਏ, ਨਾਸ਼ ਹੋ ਸਕਦੇ। ਕਿਵੇਂ? ਅਹਮੇਬ ਹੰਕਾਰ ਦੇ ਸਹਿਤ ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹਮੇਵ, ਨਾਨਕ ਪ੍ਰਭ ਸਰਣਾਗਤੀ ਕਿ ਵਾਹਿਗੁਰੂ ਮੈਂ ਤੇਰੀ ਸ਼ਰਨ ਵਿੱਚ ਆ ਗਿਆ, ਮੈਨੂੰ ਬਚਾ ਲੈ ਇਹਨਾਂ ਤੋਂ, ਮੇਰੇ ਵੱਸ ਦੀ ਬਾਤ ਨਹੀਂ, ਮੈਂ ਇਹਨਾਂ ਦੇ ਨਾਲ ਲੜਦਾ ਹੋਇਆ ਝਗੜਤ ਜਨਮ ਗਵਾਇਆ, ਮੈਂ ਤਾਂ ਜਨਮ ਹੀ ਗਵਾ ਬੈਠਾ, ਪਰ ਇਹ ਫਿਰ ਵੀ ਪਰਬਲ। ਇਸ ਕਰਕੇ ਕਰ ਪ੍ਰਸਾਦ ਗੁਰਦੇਵ, ਹੇ ਗੁਰਦੇਵ ਮੇਰੇ 'ਤੇ ਪ੍ਰਸਾਦ ਕੀ ਹੈ, ਕਿਰਪਾ ਕਰ, ਤੇਰੀ ਕਿਰਪਾ ਤੋਂ ਬਿਨਾਂ ਐਸਾ ਹੋਣਾ ਅਸੰਭਵ ਹੈ। ਸੋ ਇਸ ਕਰਕੇ ਇਨ ਦੂਤਨ ਮੇਰਾ ਮਨ ਜੋ ਵਿਗਾੜਿਓ, ਇਹਨਾਂ ਨੇ ਹੀ ਮੇਰਾ ਮਨ ਵਿਗਾੜਿਆ, ਪਲ ਪਲ ਹਰਜੀ ਅਤੇ ਅੰਤਰ ਪਾਰਿਓ, ਇੱਕ ਪਲ ਪਲ ਸਮੇਂ ਦੇ ਵਿੱਚ ਰੱਬ ਦੇ ਨਾਲੋਂ ਫਰਕ ਪਾਉਣ ਵਾਲੇ ਇਹੀ ਨੇ। ਜਿੰਨੀ ਦੇਰ ਤੱਕ ਮਨ ਮੈਲਾ ਹੈ ਉਨੀ ਦੇਰ ਤੱਕ ਅੱਖਾਂ ਵੀ ਮੈਲੀਆਂ ਹਨ, ਠੀਕ ਨਹੀਂ ਦੇਖਣਗੀਆਂ, ਗਲਤ ਦੇਖਣਗੀਆਂ, ਕਿਉਂਕਿ ਮੈਲ ਅੰਦਰ ਪਈ ਹੈ, ਅੱਖਾਂ ਸ਼ੁੱਧ ਹੋ ਹੀ ਨਹੀਂ ਸਕਦੀਆਂ। ਜਿੰਨੀ ਦੇਰ ਤੱਕ ਮਨ ਮੈਲਾ ਹੈ ਉਨੀ ਦੇਰ ਤੱਕ ਕੰਨ ਵੀ ਮੈਲੇ ਰਹਿਣਗੇ, ਉਹਨਾਂ ਵਿੱਚ ਨਿੰਦਿਆ ਪਏਗੀ, ਨਿੰਦਿਆ ਦਾ ਮਿੱਟੀ ਘਟਾ ਅੰਦਰ ਜਾਏਗਾ, ਵਿਸ਼ੇ ਵਿਕਾਰਾਂ ਦੇ ਬੋਲ ਅੰਦਰ ਜਾਣਗੇ, ਕਿਉਂਕਿ ਮਨ ਮੈਲਾ ਹੈ। ਜਿੰਨੀ ਦੇਰ ਤੱਕ ਮਨ ਮੈਲਾ ਹੈ ਜੀਵ ਸ਼ੁੱਧ ਵਚਨ ਨਹੀਂ ਬੋਲੇਗੀ, ਦੂਸਰੇ ਦੇ ਅਪਮਾਨ ਕਰਨ ਵਾਲੇ ਵਚਨ ਜੀਵ ਤੋਂ ਨਿਕਲਣਗੇ, ਦੂਸਰੇ ਦਾ ਨਿਰਾਦਰ ਕਰਨ ਵਾਲੇ ਬੋਲ ਬੋਲਦਾ ਹੀ ਰਹੇਗਾ। ਕਾਰਨ ਕੀ ਹੈ? ਮਨ ਮੈਲਾ ਹੈ। ਆਪਣਾ ਚਿੱਤ ਦੁਰਾਸ ਪਇਓ ਪਰ ਅਵਗਣ ਦਰਸਨ। ਜਦੋਂ ਆਪਣੇ ਅੰਦਰ ਮੈਲ ਹੋਏਗੀ, ਉਸ ਮੈਲ ਦੇ ਪ੍ਰਭਾਵ ਨਾਲ ਬਾਹਰ ਦੂਸਰਿਆਂ 'ਚ ਔਗਣ ਨਜ਼ਰ ਆਉਣਗੇ। ਕਾਰਨ ਕੀ ਹੈ? ਮਨ ਮੈਲ ਹੈ। ਜਦੋਂ ਮਨ ਸ਼ੁੱਧਤਾ ਵਾਲੇ ਨੂੰ ਪਾਸੇ ਨੂੰ ਤੁਰੇਗਾ, ਤੁਰਦਿਆਂ ਹੀ ਕਹੇਗਾ ਨਹੀਂ ਸੰਸਾਰ ਦੇ ਵਿੱਚ ਕੋਈ ਪਾਪੀ ਨਹੀਂ, ਸੰਸਾਰ ਦੇ ਵਿੱਚ ਕਿਸੇ ਦਾ ਵੀ ਮਨ ਮੈਲਾ ਨਹੀਂ, ਕੇਵਲ ਮੇਰਾ ਮਨ ਮੈਲਾ ਹੈ। ਸੰਸਾਰ ਦੇ ਵਿੱਚ ਕੋਈ ਵੀ ਬੁਰਾ ਨਹੀਂ, ਖੁਦ ਮੈਂ ਹੀ ਬੁਰਾ ਹਾਂ। ਇੱਕ ਬਿਰਤੀ ਹੈ, ਇਸ ਬਿਰਤੀ 'ਤੇ ਆਉਂਦਿਆਂ ਹੀ ਕਿਰਪਾ ਹੋਣੀ ਸ਼ੁਰੂ ਹੋ ਜਾਂਦੀ ਹੈ। ਇਹ ਵੀ ਬਿਰਤੀ, ਜਦੋਂ ਇਹ ਬਿਰਤੀ ਬਣੀ, ਪਰਮੇਸ਼ੁਰ ਦੀ ਕਿਰਪਾ ਹੋਣੀ ਸ਼ੁਰੂ ਹੋ ਗਈ। ਪਰ ਜੀਵ ਐਸਾ ਸਵੀਕਾਰ ਨਹੀਂ ਕਰਦਾ, ਉਹ ਕਹਿੰਦਾ ਮੈਂ ਠੀਕ ਹਾਂ, ਤੂੰ ਗਲਤ ਹੈ। ਜਿਹੜਾ ਦੂਸਰਾ ਹੈ ਉਹ ਕਹਿੰਦਾ ਨਹੀਂ ਮੈਂ ਠੀਕ ਹਾਂ, ਤੂੰ ਗਲਤ ਹੈ। ਝਗੜਾ ਹੀ ਇਸ ਦਾ ਹੈ। ਕਬੀਰ ਸਾਹਿਬ ਦੇ ਜ਼ਿੰਦਗੀ ਦੇ ਸਾਰੇ ਝਗੜੇ ਮੁੱਕ ਗਏ ਜਦੋਂ ਉਹਨੇ ਕਿਹਾ ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਹਨੇ ਐਸਾ ਕਰ ਬੂਝਿਆ ਮੀਤ ਹਮਾਰਾ ਸੋ। ਮੇਰਾ ਮਿੱਤਰ ਹੈ ਉਹ। ਇਹ ਸਾਧਨ ਗੁਰੂ ਨਾਨਕ ਦੇ ਘਰ ਵਿੱਚ ਕਰਾਇਆ ਜਾਂਦਾ ਹੈ ਕਿ ਮੰਦਾ ਕਿਸੇ ਨਾ ਆਖ, ਕਿਸੇ ਨੂੰ ਮੰਦਾ ਨਹੀਂ ਕਹਿਣਾ, ਮੰਦਾ ਕਿਸੇ ਨਾ ਆਖ ਝਗੜਾ ਪਾਵਣਾ। ਜੇ ਮੰਦਾ ਕਹਿਣਾ ਤਾਂ ਮੰਦਾ ਜਾਣੇ ਆਪ ਕੋ, ਅਵਰ ਭਲਾ ਸੰਸਾਰ, ਸੰਸਾਰ ਭਲਾ ਹੈ, ਮੈਂ ਹੀ ਖੁਦ ਭਲਾ ਨਹੀਂ ਹਾਂ। ਸੋ ਇਸ ਕਰਕੇ ਮਨ ਮੈਲੇ, ਸਭ ਕੁਛ ਮੈਲਾ, ਤਨ ਧੋਤੇ ਮਨ ਹੱਛਾ ਨਾ ਹੋਏ। ਇਹ ਸੁਣ ਧੋਣ ਦਾ ਯਤਨ ਕੀ ਹੈ? ਪਰਿਆ ਹੱਥ ਪੈਰ ਤਨ ਦੇਹ, ਹੱਥ ਔਰ ਪੈਰ ਅਤੇ ਦੇਹ, ਤਨ ਕੀ ਹੈ ਸਮੇਤ, ਜਿੱਥੇ ਤਨ ਅਤੇ ਦੇਹ ਦੋ ਪਦ ਇਕੱਠੇ ਆ ਜਾਣ ਨਾ ਗੁਰੂ ਗ੍ਰੰਥ ਸਾਹਿਬ ਵਿੱਚ, ਉੱਥੇ ਅਰਥ ਦੇ ਵਿੱਚ ਬਦਲਾ ਆ ਜਾਂਦਾ। ਜਿੱਥੇ ਲੱਭ ਅਤੇ ਲੋਭ ਆ ਜਾਣ ਉੱਥੇ ਅਰਥ ਵਿੱਚ ਭੇਦ ਆਏਗਾ। ਇੱਥੇ ਤਨ ਦਾ ਅਰਥ ਸਮੇਤ ਹੱਥਾਂ ਪੈਰਾਂ ਦੇ ਦੇਹ ਮਿੱਟੀ ਘੱਟੇ ਨਾਲ ਭਰ ਜਾਏ। ਪਾਣੀ ਧੋਤੈ ਉਤਰ ਸੋਖੇ, ਉਹ ਖੇਹ ਲੱਗੀ ਹੋਈ ਮਿੱਟੀ ਘੱਟਾ ਪਾਣੀ ਨਾਲ ਧੋ ਲਓ, ਸ਼ੁੱਧ ਹੋ ਜਾਏਗਾ। ਅਤੇ ਹੁਣ ਦੂਸਰੀ ਮੈਲ ਦਾ ਜ਼ਿਕਰ ਕਰਦੇ, ਮੂਤ ਪਲੀਤੀ ਕੱਪੜ ਹੋਏ। ਜੇ ਕੱਪੜੇ ਵਿੱਚ ਗੰਦਗੀ ਲੱਗ ਗਈ, ਮਲਮੂਤਰ ਲੱਗ ਗਿਆ, ਤਾਂ ਫਿਰ ਇਕੱਲੇ ਪਾਣੀ ਨਾਲ ਸ਼ੁੱਧ ਹੋਣਾ ਅਸੰਭਵ ਹੈ। ਇਕੱਲਾ ਪਾਣੀ ਸ਼ੁੱਧ ਨਹੀਂ ਕਰ ਸਕਦਾ, ਫਿਰ ਪਾਣੀ ਦੇ ਨਾਲ ਸਾਬਣ ਵੀ ਚਾਹੀਦੀ ਹੈ। ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਏ ਉਹ ਧੋਏ। ਪਾਣੀ ਪਹਿਲਾਂ ਨਾ ਰੱਖਣਾ ਕਿ ਹੱਥ ਪੈਰ ਪਾਣੀ ਦੇ ਨਾਲ ਧੋਤੇ ਸ਼ੁੱਧ ਹੋ ਗਈ, ਪਰ ਜਦੋਂ ਕੱਪੜਾ ਧੋਇਆ, ਪਾਣੀ ਵੀ ਲਿਆ ਅਤੇ ਸਾਬਣ ਵੀ ਲਿਆ, ਕੱਪੜਾ ਸ਼ੁੱਧ ਹੋ ਗਿਆ। ਮਹਾਰਾਜ ਕਹਿੰਦੇ ਬਿਲਕੁਲ ਇਸੇ ਤਰ੍ਹਾਂ ਤੂੰ ਪਰਮੇਸ਼ੁਰ ਦੇ ਪ੍ਰੇਮ ਦਾ ਪਾਣੀ ਪੈਦਾ ਕਰ, ਅਤੇ ਹਾਲੇ ਤਾਂ ਤੂੰ ਆਪਣੇ ਪਰਿਵਾਰ ਦੇ ਪਾਣੀ ਦੇ 'ਚ ਡੁੱਬਿਆ ਹੋਇਆ, ਇਹ ਤੋਂ ਬਾਹਰ ਨਿਕਲ, ਪਰਮਾਤਮਾ ਦਾ ਪ੍ਰੇਮ ਪੈਦਾ ਕਰ। ਪਰਮਾਤਮਾ ਦੇ ਪ੍ਰੇਮ ਵਿੱਚ ਆਪਣੇ ਮਨ ਰੂਪੀ ਬਸਤਰ ਨੂੰ ਐਨ ਸਾਰੇ ਨੂੰ ਨੱਕੋ ਨੱਕ ਡੋਬ ਲੈ, ਭਿੱਜ ਜਾ ਪ੍ਰੇਮ ਵਿੱਚ, ਔਰ ਤੇਰੇ ਬਾਹਰ ਬੋਲ ਵੀ ਭਿੱਜੇ ਹੋਏ ਮਨ ਦੇ, ਪ੍ਰੀਤਵਾਨ ਮਨ ਦੇ ਬੋਲ ਵੀ ਬੜੇ ਮਿੱਠੇ ਹੋਣਗੇ, ਕੌੜਾ ਬੋਲ ਨਹੀਂ ਹੋਏਗਾ। ਕਿਸੇ ਦੇ ਹਿਰਦੇ ਨੂੰ ਦਿਖਾਉਣ ਵਾਲਾ ਬੋਲ ਹੋ ਹੀ ਨਹੀਂ ਸਕਦਾ, ਕਿਉਂਕਿ ਅੰਦਰ ਪ੍ਰੇਮ ਹੈ। ਜਦੋਂ ਆਪਣਾ ਭਾਂਡਾ ਖਾਲੀ ਹੈ ਜਾਂ ਫੁੱਟਿਆ ਹੋਇਆ, ਉਹਦੀ ਆਵਾਜ਼ ਫਿਰ ਸ਼ੁੱਧ ਨਹੀਂ ਹੋ ਸਕਦੀ। ਅਤੇ ਫਿਰ ਮਨ ਰੂਪੀ ਵਸਤਰ ਨੂੰ ਨਾਮ ਦਾ ਸਾਬਣ, ਪ੍ਰੇਮ ਦਾ ਪਾਣੀ, ਉਗਤੀਆਂ ਜੁਗਤੀਆਂ ਦੇ ਚਰਕ ਚੱਲੇ, ਅਤੇ ਫਿਰ ਨਿਸ਼ਚੇ ਰੂਪ ਪਟੜੇ 'ਤੇ ਰੱਖ ਕੇ ਅਤੇ ਇਸ ਨੂੰ ਸ਼ੁੱਧ ਕਰਕੇ ਜਪ ਤਪ ਦੀ ਧੁੱਪ ਵਿੱਚ ਸੁਕਾ ਕੇ ਮੈਲ ਤੋਂ ਰਹਿਤ ਕਰਕੇ ਜਿਵੇਂ ਕੱਪੜੇ ਨੂੰ ਹੰਢਾ ਲਈਦਾ ਹੈ, ਇਹ ਐਸਾ ਮਨ ਹੰਢਾਉਣ ਦੇ ਯੋਗ ਹੋ ਜਾਂਦਾ ਹੈ। ਪਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਜਿਵੇਂ ਹੱਥ ਪੈਰ ਪਾਣੀ ਨਾਲ ਧੋਤੇ ਸ਼ੁੱਧ ਹੋਏ, ਪਰ ਵਸਤਰ ਪਾਣੀ ਅਤੇ ਸਾਬਣ ਨਾਲ ਸ਼ੁੱਧ ਹੋਇਆ। ਹੁਣ ਇਹੀ ਦ੍ਰਿਸ਼ਟਾਂਤ ਅੰਦਰ ਲਿਜਾ ਕੇ ਕਿਹਾ ਕਿ ਮਨ ਰੂਪੀ ਵਸਤਰ, ਰਾਗ ਦੁਵੈਸ਼ ਦੀ ਮਹਿਲ, ਕਾਮ ਕ੍ਰੋਧ ਦੀ ਮਹਿਲ, ਇਸ ਤਰੀਕੇ ਦੇ ਨਾਲ ਸ਼ੁੱਧ ਹੋਏਗੀ, ਫਿਰ ਅਚਰਚਰ ਹੈ ਤਾਂ ਸ਼ੁੱਧ ਹੋਏ, ਫਿਰ ਤੈਨੂੰ ਅੰਤਸ਼ਕਰਨ ਦੀ ਸ਼ੁੱਧੀ ਸ਼ੁੱਧ ਹੋ ਕਰਕੇ ਇਹ ਸਿੱਧੀ ਪ੍ਰਾਪਤ ਹੋ ਜਾਏਗੀ।
ਸਿੱਧੀ ਤੇ ਬੁੱਧ ਪਾਏ,
ਅਤੇ ਇਸ ਅੰਤਸ਼ਕਰਨ ਦੀ ਸ਼ੁੱਧਤਾ ਜਿਹੜੀ ਹੈ, ਇਸ ਤੋਂ ਫਿਰ ਤੈਨੂੰ ਇੱਕ ਪ੍ਰਾਪਤੀ ਹੋਏਗੀ, ਆਤਮ ਵਿਸ਼ੈਣੀ ਬੁੱਧ ਮਿਲੇਗੀ, ਵਿਸ਼ੇ ਵਿਸ਼ੈਣੀ ਬੁੱਧ ਵਿਸਰਜ ਹੋ ਜਾਏਗੀ। ਜਿਹੜੀ ਬੁੱਧ ਵਿੱਚ ਵਿਸ਼ੇ ਵਿਕਾਰ ਨਿਸ਼ਚਿਤ ਕੀਤੇ ਹੋਏ ਨੇ, ਇਹ ਨਹੀਂ ਰਹੇਗੀ, ਇਹ ਬੁੱਧ ਬਦਲ ਜਾਏ। ਬੁੱਧ ਬਦਲੀ ਸਿੱਧ ਪਾਈ, ਕਹੋ ਕਬੀਰ ਬੁੱਧ ਹਿਰਲੀ ਮੇਰੀ। ਬੁੱਧ ਬਦਲੀ ਸਿੱਧ ਪਾਈ, ਉਹ ਬੁੱਧ ਤਾਂ ਨਾਸ ਹੋ ਗਈ, ਵਿਸ਼ੇ ਵਿਸ਼ੈਣੀ, ਹੁਣ ਆਤਮ ਵਿਸ਼ੈਣੀ ਬੁੱਧ ਪ੍ਰਾਪਤ ਹੋ ਗਈ। ਤੋ ਇਸ ਪ੍ਰਕਾਰ ਫਿਰ ਸਿੱਧੀ ਅਤੇ ਬੁੱਧ ਪਾਈ, ਉਹ ਆਤਮ ਵਿਸ਼ੈਣੀ ਬੁੱਧ ਦੇ ਅੰਦਰ ਤੈਨੂੰ ਬ੍ਰਹਮ ਦੀ ਸਿੱਖਿਆਤਾਕਾਰ ਹੋਣੀ ਹੈ, ਗੱਲਾਂ ਨਾਲ ਨਹੀਂ। ਸੋ ਅੱਗੇ ਫਰਮਾਨ ਕਰਦੇ ਹਨ ਜੀ,
ਪ੍ਰੇਮ ਕੇ ਸਰ ਲਾਗੇ ਤਨ ਭੀਤਰ।
ਪਰ ਇਹ ਬਾਤ ਜ਼ਰੂਰ ਹੈ ਕਿ ਜਿੰਨੀ ਦੇਰ ਤੱਕ ਪਰਮਾਤਮਾ ਦੇ ਪ੍ਰੇਮ ਦਾ ਜਿਹੜਾ ਤੀਰ ਹੈ ਨਾ, ਬਾਣ, ਹਰ ਪ੍ਰੇਮ ਬਾਣੀ ਮਨ ਮਾਰਿਆ, ਇਹ ਉਹਦੇ ਨਾਲ ਮਰਨਾ। ਇਹ ਮਿਰਗ ਦੌੜਨ ਵਾਲਾ ਪ੍ਰੇਮ ਬਾਣੀ ਨਾਲ, ਪਰਮਾਤਮਾ ਦੇ ਪ੍ਰੇਮ ਬਾਣੀ ਨਾਲ ਮਰੇਗਾ। ਪ੍ਰੇਮ ਕੇ ਸਰ ਲਾ ਕੇ ਤਨ ਭੀਤ, ਪੀਤਰ ਕੀ ਹੈ, ਵਿੱਚ ਅੰਤਹਿਕਰਨ ਦੇ ਮਨ ਦੇ ਵਿੱਚ ਪਰਮਾਤਮਾ ਦੇ ਪ੍ਰੇਮ ਦਾ ਤੀਰ ਲੱਗ ਜਾਏ, ਅਤੇ ਉਸ ਤੀਰ ਦੇ ਲੱਗਦਿਆਂ ਹੀ ਜਿਵੇਂ ਸ਼ਿਕਾਰੀ ਤੀਰ ਮਾਰਦਾ ਹੈ, ਸ਼ਿਕਾਰ ਉਲਟ ਕੇ ਡਿੱਗ ਜਾਂਦਾ, ਤੁਰ ਨਹੀਂ ਸਕਦਾ, ਤੀਰ ਲੱਗ ਗਿਆ। ਕਬੀਰ ਸਤਿਗੁਰੂ ਸੂਰਮੇ ਬਾਹਿਆ ਬਾਣ, ਜੋ ਇੱਕੋ ਹੀ ਬਾਣ ਮਾਰਿਆ ਹੈ, ਲਾਗਤ ਹੀ ਭਾਵੇਂ ਮਿਲ ਪਰ ਕਲੇਜੇ ਛੇਕ ਛੇਕ ਪੈ ਗਿਆ। ਕਾਹਦਾ? ਵੈਰਾਗ ਦਾ। ਨਿਮਰਤਾ ਦੀ ਧਰਤੀ 'ਤੇ ਡਿੱਗ ਪਿਆ, ਨੀਵਾਂਪਣ ਹੈ ਬਸ। ਹੋ ਹੋ ਸਭਨਾ ਕੀ ਰੇਣਕਾ, ਅਵਸਥਾ ਪ੍ਰਾਪਤ ਹੋ ਗਈ, ਮੈਂ ਨਾ ਹੀ, ਪ੍ਰਭ ਸਭ ਕੁਛ ਤੇਰਾ, ਵਾਹਿਗੁਰੂ ਤੇਰਾ ਹੀ ਹੈ ਸਭ ਕੁਛ, ਮੇਰਾ ਨਹੀਂ, ਮੇਰਾ ਮੁਝ ਮੈਂ ਕੁਛ ਨਹੀਂ ਹੈ ਹੀ ਨਹੀਂ, ਨਿਸ਼ਚਾ ਹੋ ਗਿਆ ਇਹਦੇ 'ਤੇ। ਭਾਵੇਂ ਇਹ ਬਾਤ ਹੈ ਤਾਂ ਸੱਤ, ਪਰ ਇਹ ਸੱਤ 'ਤੇ ਨਿਸ਼ਚਾ ਕਿੰਨਿਆਂ ਨੂੰ ਹੈ ਕਿ ਸਭ ਕੁਛ ਪਰਮਾਤਮਾ ਦਾ? ਸਾਡਾ ਤਾਂ ਹੁਕਮ ਵੀ ਘਰ ਬਾਰ ਤੇਰਾ, ਕੋਠੀ ਨੂੰ ਹੱਥ ਨਾ ਲਾਈ, ਇਹ ਮੇਰੀ ਹੈ। ਇਸ ਕਰਕੇ ਪ੍ਰੇਮ ਕੇ ਸਰ ਲਾ ਗਈ ਤਨ ਪੀਤਰ, ਉਸ ਤੋਂ ਕੀ ਫਲ ਪ੍ਰਾਪਤ ਹੁੰਦਾ ਹੈ ਅੱਗੇ ਦੱਸਦੇ ਹਨ।
ਤਾਂ ਭਰਮ ਕਾਟਿਆ ਜਾਏ,
ਤਾਂ ਫਿਰ ਜਿਹੜਾ ਭਰਮ ਹੈ ਉਹ ਕੱਟਿਆ ਜਾਏਗਾ, ਨਾਸ ਹੋ ਜਾਏਗਾ ਪਰਮ। ਗੁਰਬਾਣੀ ਦੇ ਇੱਕ ਇੱਕ ਬੋਲ ਵਿੱਚ ਸੈਂਕੜੇ ਹੋਰ ਬੋਲ, ਉਹਦੀ ਵਿਆਖਿਆ ਦੇ ਵਿੱਚ ਅਗਰ ਇੱਕ ਪਦ ਨੂੰ ਹੀ ਖੋਲ੍ਹਣਾ ਹੋਵੇ ਤਾਂ ਇੱਕ ਪਦ ਦੇ ਉੱਤੇ ਬਹੁਤ ਸਹਿਮ ਲੱਗਦਾ ਹੈ। ਭਰਮ ਕੀ ਹੈ, ਇੱਕ ਸਵਾਲ ਹੈ, ਭਰਮ ਦਾ ਸਰੂਪ ਲੱਖਣ ਕੀ ਹੈ, ਭਰਮ ਕਿਸ ਨੂੰ ਕਹਿੰਦੇ ਨੇ, ਭਰਮ ਕਿੰਨੇ ਪ੍ਰਕਾਰ ਦਾ ਹੈ, ਭਰਮ ਨਿਵਿਰਤੀ ਕਿਵੇਂ ਹੁੰਦੀ ਹੈ, ਭਰਮ ਪੈਂਦਾ ਕਿਉਂ ਹੈ? ਘੰਟਿਆਂ ਬੱਧੀ ਕਥਾ ਹੈ, ਸਿਰਫ ਇੱਕੋ ਹੀ ਸ਼ਬਦ ਦੀ, ਭਰਮ। ਇਸ ਲਈ ਆਪਾਂ ਨਿਯਮ ਪੂਰਾ ਕਰਨਾ ਹੈ ਅੱਖਰੀ ਅਰਥ ਕਰਕੇ, ਬਸ ਇਤਨਾ ਸਮਝਣਾ ਕਾਫੀ ਹੋਏਗਾ ਸਾਡੇ ਲਈ ਕਿ ਭਰਮ ਦੀਆਂ ਪੰਜ ਕਿਸਮਾਂ ਹਨ। ਭੇਦ ਭਰਮ, ਕਰਤੱਤਵ ਭਰਮ, ਪੁੰਨ ਸੰਘ ਭਰਮ, ਵਿਕਾਰ, ਬ੍ਰਹਮ ਇਤਰ ਜਗ ਸੰਤ, ਪੰਚੋ ਭਰਮ ਸੰਸਾਰ। ਅਤੇ ਇਸ ਦੀ ਨਿਵਿਰਤੀ ਵਾਸਤੇ ਭਰਮ ਦੀ ਨਿਵਿਰਤੀ ਕਿਵੇਂ ਹੁੰਦੀ ਹੈ? ਬਿੰਬ ਪ੍ਰਤਿਬਿੰਬ ਲੋਹ ਸਪਟਕ, ਕਟਾਕਾਸ਼ ਗੁਣ ਮਾਰ। ਅਤੇ ਇਹਦੇ ਨਾਲ ਫਿਰ ਪੰਜੇ ਭਰਮਾਂ ਦੀ ਨਿਵਿਰਤੀ ਦਾ ਦੋਹਰਾ ਵੀ ਕਥਨ ਕੀਤਾ ਹੈ। ਇਹ ਪੰਜੇ ਦਸ਼ਟਾਂ ਦੇ ਕਰਕੇ ਇਹ ਬਹੁਤ ਬਰੀਕ ਜਿਹਨੂੰ ਸੰਸਾਰਿਕ ਬੋਲੀ ਵਿੱਚ ਕਿਹਾ ਜਾਏ ਕਿ PhD ਦੀ ਪੜ੍ਹਾਈ ਹੈ। ਇੱਥੇ ਆ ਕੇ ਸਧਾਰਨ ਸਰੋਤਾ ਪਜ਼ਲ ਹੋ ਜਾਏਗਾ ਕਿ ਆਹ ਕੀ ਹੈ, ਪਰ ਇਹਨੂੰ ਸੌਖਾ ਸਮਝਣ ਦੇ ਲਈ ਇਤਨਾ ਹੀ ਕਾਫੀ ਹੋਏਗਾ ਕਿ ਮਾਧਵੇ ਕਿਆ ਕਹੀ ਹੈ ਪਰਮੇਸ਼। ਆਖੇ ਜੀ ਭਰਮ ਨੂੰ ਕੀ ਮੰਨੀਏ, ਕੈਸਾ ਹੁੰਦਾ ਭਰਮ? ਕਹਿੰਦੇ ਜੈਸਾ ਮਾਨੀਏ ਹੋਏ ਨਾ ਤੈਸ, ਦਿਸੇ ਕੁਝ ਹੋਰ ਅਤੇ ਹੋਵੇ ਕੁਝ ਹੋਰ, ਇਹ ਭਰਮ ਹੈ। ਅੰਧਕਾਰ ਦੇ ਵਿੱਚ, ਸਮਾਨ ਅੰਧਕਾਰ ਦੇ ਅੰਦਰ, ਵਿਸ਼ੇਸ਼ ਚਾਨਣੇ ਦੇ ਵਿੱਚ ਤਾਂ ਧਰਤੀ 'ਤੇ ਰੱਸੀ ਪਈ, ਰੱਸੀ ਦਿਸੇਗੀ ਕਿਉਂਕਿ ਵਿਸ਼ੇਸ਼ ਚਾਨਣ ਹੈ। ਦਿਨੇ ਕਦੀ ਵੀ ਕਿਸੇ ਨੂੰ ਰੱਸੀ ਸੱਪ ਨਹੀਂ ਦਿਸਿਆ, ਵਿਸ਼ੇਸ਼ ਚਾਨਣ ਹੈ। ਕਿ ਪੂਰੇ ਅੰਧੇਰੇ ਦੇ ਵਿੱਚ ਸੱਪ ਪਿਆ ਹੋਵੇ ਉਹ ਵੀ ਨਹੀਂ ਦਿਸਦਾ, ਪੈਰ ਧਰ ਕੇ ਲੰਘ ਜਾਊਗਾ, ਕਿਉਂਕਿ ਵਿਸ਼ੇਸ਼ ਕਰਕੇ ਅੰਧਕਾਰ ਹੈ। ਸਮਾਨ ਅੰਧਕਾਰ ਉਹਨੂੰ ਕਹਿੰਦੇ ਨੇ ਜਿਹਦੇ 'ਚ ਨਿਰਣਾ ਨਾ ਹੋ ਸਕੇ ਕਿ ਰੱਸੀ ਹੈ ਜਾਂ ਸੱਪ, ਉੱਥੇ ਭਰਮ ਪੈਦਾ ਹੁੰਦਾ। ਜਦੋਂ ਜੀਵ ਨੂੰ ਇਹ ਨਾ ਪਤਾ ਚੱਲ ਸਕੇ ਕਿ ਇਹ ਸੰਸਾਰ ਜਿਹੜਾ ਹੈ ਇਹ ਬ੍ਰਹਮ ਹੈ ਜਾਂ ਸੰਸਾਰ ਹੈ, ਇਹ ਰੱਸੀ ਹੈ ਜਾਂ ਸੱਪ ਹੈ। ਰੱਸੀ ਤੋਂ ਸੱਪ ਉਦੋਂ ਅਨੁਭਵ ਹੁੰਦਾ ਜਦੋਂ ਰੱਸੀ ਦਾ ਗਿਆਨ ਭੁੱਲਿਆ ਹੁੰਦਾ, ਭਰਮ ਦੇ ਮਾਰੇ ਸੱਪ ਪੈਦਾ ਹੋ ਗਿਆ। ਮੈਂ ਜਦੋਂ ਮਹਾਂਪੁਰਸ਼ਾਂ ਦੇ ਕੋਲ ਵੇਦਾਂਤ ਪੜ੍ਹਦਾ ਸੀ, ਬੜੀ ਇੱਕ ਦਿਲਚਸਪ ਕਹਾਣੀ ਬਣੀ। ਇੱਕ ਸਰਦਾਰ ਦੇ ਮੋਟਰ ਦੇ ਉੱਤੇ ਬਈਆ ਰਹਿੰਦਾ ਸੀ, ਦੱਸੀ ਉਹਨੇ ਗੱਲ ਜਦੋਂ ਇਹ ਭਰਮ ਦੀ ਗੱਲ ਆਈ। ਕਹਿੰਦਾ ਜੀ ਇਹ ਸਾਡੇ ਮੋਟਰ 'ਤੇ ਵਰਤੀ ਹੈ ਗੱਲ ਜਿਹੜੀ ਤੁਹਾਡੇ ਗ੍ਰੰਥ 'ਚ ਲਿਖੀ ਹੈ, ਕਿ ਬਈਆ ਰੋਟੀ ਖਾ ਕੇ ਗਿਆ, ਉਦੋਂ ਸਿਸਟਮ ਹੋਰ ਹੁੰਦਾ, ਉਹ ਤਾਂ ਆਟੋਮੈਟਿਕ ਸਿਸਟਮ, ਮੋਟਰ ਆਪਣੇ ਆਪ ਚੱਲ ਜਾਂਦੀ ਹੈ ਜਦੋਂ ਲਾਈਟ ਆਉਂਦੀ ਹੈ, ਉਦੋਂ ਨਹੀਂ ਸੀ। ਉਹਨੇ ਦੇਖਿਆ ਬਿਸਤਰੇ ਦੇ ਉੱਤੇ ਸੱਪ ਹੈ। ਭਾਦਰੋਂ ਦਾ ਮਹੀਨਾ, ਝੋਨੇ ਨੂੰ ਪਾਣੀ ਲਾਇਆ, ਬਾਹਰ ਬੈਠਾ ਹੈ ਚਵੱਚੇ ਦੇ ਉੱਤੇ, ਫਿਰ ਗਿਆ ਸੱਪ ਫਿਰ ਉੱਤੇ। ਉਹਨੇ ਦਾਰ ਤੋਂ ਬਾਹਰ ਤੋਂ ਟੀਮਾਂ ਮਾਰੀਆਂ, ਸੱਪ ਨਹੀਂ ਉੱਡਿਆ। ਉਹਨੇ ਡੰਡੇ ਦੇ ਨਾਲ ਵੀ ਯਤਨ ਕੀਤਾ ਪਰ ਸੱਪ ਨਹੀਂ ਉੱਡਿਆ। ਉਹਨੇ ਕਿਹਾ ਵੀ ਕੀ ਕੀਤਾ ਜਾਏ। ਇਹਨੇ ਨੂੰ ਸੂਰ ਚੜ੍ਹਨਾ ਸ਼ੁਰੂ ਹੋਇਆ, ਸਾਰੀ ਰਾਤ ਚਵੱਚੇ 'ਤੇ ਬੈਠ ਕੇ ਮੱਛਰ ਨੇ ਸਾਰੀ ਰਾਤ ਖਾ ਲਿਆ ਬਈਆ। ਪਰ ਜਦੋਂ ਉਹ ਦੇਖਦਾ ਹੈ, ਉਹ ਬਈਆ ਆਪਣੇ ਆਪ ਆਪਣੀ ਮੂਰਖਤਾ 'ਤੇ ਖਿੜਖਿੜ ਕਰਕੇ ਹੱਸਿਆ। ਕਹਿੰਦਾ ਜਿਹਨੂੰ ਮੈਂ ਸੱਪ ਮੰਨਦਾ ਰਿਹਾ, ਕੀਲੀ ਦੇ ਉੱਤੇ ਰੱਸੀ ਲਟਕਦੀ ਸੀ, ਉਹਦਾ ਪਰਛਾਵਾਂ ਬਿਸਤਰੇ 'ਤੇ ਪੈਂਦਾ ਸੀ, ਅਤੇ ਰੱਸੀ ਦਾ ਸੱਪ ਤਾਂ ਇੱਕ ਪਾਸੇ, ਰੱਸੀ ਦੇ ਪਰਛਾਏ ਦਾ ਸੱਪ। ਹੁਣ ਦੱਸੋ, ਇਹ ਸੱਪ ਤਾਂ ਹੈ ਨਹੀਂ ਸੀ, ਪਰ ਬਈਏ ਨੂੰ ਤਾਂ ਰਾਤ ਕਟਾਤੀ ਸਾਰੀ ਬਾਹਰ। ਬਸ ਇਹੀ ਕਾਰਨ ਹੈ, ਸੰਸਾਰ ਕੁਛ ਨਹੀਂ ਹੈ, ਲੇਕਿਨ ਸਾਨੂੰ ਤਾਂ ਰਾਤਾਂ ਕਟਾ ਦਿੱਤੀਆਂ ਨਾ ਬ੍ਰਹਮ ਤੋਂ ਬਾਹਰ। ਬ੍ਰਹਮੇ ਸੁਰ ਨਰ ਦੇਵੀ ਦੇਵ, ਬ੍ਰਹਮੇ ਸਿੱਧ ਸਾਧਕ ਬ੍ਰਹਮੇਵ। ਸੰਸਾਰ ਨੂੰ ਜਿਹਾ ਜਿਹਾ ਅਸੀਂ ਦੇਖਦੇ ਹਾਂ, ਗੁਰੂ ਦ੍ਰਿਸ਼ਟੀ ਵਿੱਚ ਐਸਾ ਨਹੀਂ ਹੈ। ਗੁਰੂ ਦ੍ਰਿਸ਼ਟੀ ਵਿੱਚ ਕੀ ਹੈ? ਇਹ ਵੇ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਕਿਹਨੂੰ ਆਏਗਾ? ਬ੍ਰਹਮੇਤੇ ਨੂੰ। ਅਗਿਆਨ ਦ੍ਰਿਸ਼ਟੀ ਦੇ ਅੰਦਰ ਸੰਸਾਰ ਕੁਛ ਹੋਰ ਹੈ, ਗਿਆਨ ਦ੍ਰਿਸ਼ਟੀ ਦੇ ਅੰਦਰ ਸੰਸਾਰ ਕੁਝ ਹੋਰ ਹੈ। ਸੋ ਇਸ ਕਰਕੇ ਫਿਰ ਪੰਕਤੀ ਕਿਹੜੀ? ਇਹ ਭਰਮ ਤਾਂ ਭਰਮ ਕਾਟਿਆ ਜਾਏ, ਪਰਮਾਤਮਾ ਦੇ ਪ੍ਰੇਮ ਦੇ ਬਾਣ ਨੇ ਹਿਰਦਾ ਬੇਹ ਦੇਣਾ, ਵੈਰਾਗ ਦਾ ਕਉ ਹੋਊਗਾ, ਵੈਰਾਗ ਦੇ ਵਿੱਚ ਫਿਰ ਗਿਆਨ ਪੈਦਾ ਹੋਊਗਾ, ਗਿਆਨ ਨੇ ਇਸ ਭਰਮ ਦਾ ਨਾਸ ਕਰਨਾ ਹੈ।
ਮੇਰੇ ਗੋਵਿੰਦ ਆਪਣੇ ਜਨ ਕੋ ਦੇਹ ਵਡਿਆਈ।
ਹੇ ਮੇਰੇ ਗੋ ਕਹੀਏ, ਇੰਦਰੀਆਂ ਦੇ ਵਿਦ ਪੈਦਾ ਕਰਨ ਵਾਲੇ, ਗੋ ਵੇਦਾਂ ਦੇ ਵਿੰਦ ਜਾਣਨ ਯੋਗ, ਹੇ ਪਰਮੇਸ਼ੁਰ ਵਾਹਿਗੁਰੂ, ਆਪਣੇ ਜਨ ਕੋ ਦੇਹ ਵਡਿਆਈ, ਆਪਣੇ ਜਨ ਦਾਸਾਂ ਨੂੰ ਨਾਮ ਜਪਣ ਦੀ ਵਡਿਆਈ ਦਿਓ। ਮੈਨੂੰ ਮਾਇਆ ਦੀ ਵਡਿਆਈ ਨਹੀਂ ਚਾਹੀਦੀ, ਮੈਨੂੰ ਸੰਸਾਰ ਦੇ ਅਹੁਦਿਆਂ ਦੀ ਵਡਿਆਈ ਨਹੀਂ ਚਾਹੀਦੀ, ਮੈਨੂੰ ਵਡਿਆਈ ਚਾਹੀਦੀ ਹੈ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਮੈਨੂੰ ਵਡਿਆਈ ਇਹ ਹੋਵੇ ਕਿ ਮੈਂ ਆਪਣਾ ਆਪਾ ਗੁਰੂ ਨੂੰ ਸਮਰਪਿਤ ਕਰ ਦਿੱਤਾ, ਕੁਛ ਨਹੀਂ ਰਿਹਾ, ਸਭ ਕੁਛ ਗੁਰੂ ਹੈ, ਤਨ ਮਨ ਧਨ ਸਭ ਸੌਂਪ ਗੁਰੂ ਕੋ ਹੁਕਮ ਮੰਨਿਆ ਭਾਈ। ਇਹ ਵਡਿਆਈ ਮੈਨੂੰ ਨਾਮ ਜਪਣ ਦੀ ਦਿਓ।
ਗੁਰਮਤ ਰਾਮ ਨਾਮ ਪ੍ਰਗਾਸ ਹੋ,
ਅਤੇ ਗੁਰੂ ਦੀ ਮਤ ਦੁਆਰਾ ਨਾਮ ਨੂੰ ਮੇਰੇ ਹਿਰਦੇ ਵਿੱਚ ਪ੍ਰਕਾਸ਼ ਕਰ ਦਿਓ। ਗੁਰਮਤ ਨਾ ਰਾਮ ਨਾਮ ਪ੍ਰਗਾਸ ਹੋ, ਇਹ ਪਰ ਸੰਸਕ੍ਰਿਤ ਦਾ ਪਦ ਹੈ, ਗਾਸ ਫਾਰਸੀ ਦਾ ਸ਼ਬਦ ਹੈ। ਕਿਤੇ ਕਿਤੇ ਮਹਾਰਾਜ ਨੇ ਐਸੇ ਕਟਾਕਸ਼ ਵਰਤੇ ਹੈ, ਦੋ ਭਾਸ਼ਾ ਨੂੰ ਇਕੱਠੇ ਕਰਕੇ ਪਦ ਬਣਾਇਆ। ਅਗਰ ਭਾਸ਼ਾ ਦਾ ਗਿਆਨ ਨਹੀਂ ਹੋਵੇਗਾ, ਅਰਥ ਨਹੀਂ ਬਣੇਗਾ। ਅਰਥ ਕਰਨੀ ਇਤਨੀ ਸਧਾਰਨ ਬਾਤ ਨਹੀਂ ਹੈ ਜਿਤਨੀ ਲੋਕਾਂ ਨੇ ਖੇਡ ਬਣਾ ਲਈ। ਇੱਕ ਉੱਥੇ ਇੰਗਲੈਂਡ ਭਾਈ ਅਰਥ ਕਰੇ ਵੀ ਵਾਹਿਗੁਰੂ ਕਿਰਪਾ ਕਰੇ, ਮੈਂ ਐਡਾ ਅਨਰਥ ਹੁੰਦਾ ਜ਼ਿੰਦਗੀ 'ਚ ਪਹਿਲੀ ਵਾਰ ਵੇਖਿਆ ਸੀ। ਹੁਣ ਜਥੇ ਦੇ ਸਾਰੇ ਗਿਆਨੀ ਸਿੰਘ ਵਿਦਵਾਨ ਭੱਟਾਂ ਦੇ ਸਵਈਆਂ ਦੀ ਕਥਾ ਕਰਦਾ, ਅਰਥ ਨੇੜੇ ਨੂੰ ਵੀ ਨਹੀਂ ਜਾ ਰਿਹਾ ਕੋਲੋਂ ਬਣਾ ਬਣਾ ਕੇ। ਪਰ ਇੱਕ ਉਹਦੀ ਮੈਂ ਪ੍ਰੈਕਟਿਸ ਦੇਖੀ ਵੀ ਆਵਾਜ਼ ਸ਼ਬਦ ਦੇ ਨਾਲ ਸ਼ਬਦ ਤਾਂ ਜਾ ਰਿਹਾ। ਮੈਂ ਪ੍ਰਬੰਧਕ ਨੂੰ, ਪ੍ਰਧਾਨ ਨੂੰ ਬੁਲਾਇਆ, ਮੈਂ ਕਿਹਾ ਕੋਈ ਅਕਲ ਟਿਕਾਣੇ ਹੈ ਤੁਹਾਡੀ? ਅਤੇ ਕਿਉਂ? ਮੈਂ ਕਿਹਾ ਇੱਕ ਵੀ ਪਦ ਦਾ ਕੋਈ ਅਰਥ ਕਰਦਾ, ਸਾਰੇ ਕੋਲੋਂ ਬਣਾ ਬਣਾ ਕੇ, ਜੋ ਪੰਕਤੀ ਦੇ ਅਰਥ ਨਹੀਂ ਉਹਨਾਂ ਨੂੰ ਤਾਂ ਛੇੜ ਤੱਕਦਾ ਨਹੀਂ, ਨਾ ਇਹਨੂੰ ਪਤਾ ਵੀ ਅਰਥ ਕੀ ਹੁੰਦੇ ਨੇ। ਇਹ ਕਿੱਥੋਂ ਲਿਆਉਂਦਾ ਗਿਆ ਨਹੀਂ? ਤੁਸੀਂ ਅਰਥ ਪੜ੍ਹਨੇ ਪੈਂਦੇ ਨੇ, ਇਸ ਦੇ ਟੀਚਰ ਤਾਂ ਲਾ ਦਿੱਤੇ ਤੁਸੀਂ, ਅਤੇ ਇਹਨਾਂ ਨੇ ਟੀਚਿੰਗ ਦਾ ਕੋਰਸ ਨਹੀਂ ਕੀਤਾ ਹੋਣਾ। ਬੀਐਡ ਕਰੋ ਤਾਂ ਪਤਾ ਲੱਗੂ, ਬੀਏ ਕਰੋ, ਬੀਐਡ ਕਰੋ ਠੀਕ ਹੈ, ਫਿਰ ਕਿਤੇ ਟੀਚਰ ਲੱਗਣ ਦੇ ਯੋਗ ਹੋਊਗਾ। ਇਹ ਕਿਹੜੀ ਗੱਲ ਵੀ LLB ਕੀਤੀ ਨਹੀਂ ਕਿ ਮੈਂ ਵਕੀਲ ਹੁੰਦਾ, ਕੌਣ ਮੰਨੇਗਾ ਤੇਰੀ ਇਸ? ਇਸ ਕਰਕੇ ਸਾਧ ਸਿੰਘ ਜੀ, ਪਰ ਨਾਮ ਸੰਸਕ੍ਰਿਤ ਵਿੱਚ ਵਿਸ਼ੇਸ਼ ਦਾ ਹੈ, ਗਾਸ ਫਾਰਸੀ ਦੇ ਵਿੱਚ ਚਾਨਣੇ ਦਾ ਨਾਮ ਹੈ, ਵਿਸ਼ੇਸ਼ ਕਰਕੇ ਚਾਨਣਾ ਗਿਆਨ ਦਾ ਮੰਨਿਆ। ਇਸ ਕਰਕੇ ਮੇਰੇ ਹਿਰਦੇ 'ਚ ਵਿਸ਼ੇਸ਼ ਕਰਕੇ ਗਿਆਨ ਦਾ ਚਾਨਣਾ ਕਰੋ ਜੀ, ਹਿਰਦੇ ਰਾਮ ਨਾਮ ਪ੍ਰਗਾਸ ਹੋ। ਅਤੇ ਅੱਗੇ ਦੱਸਦੇ ਹਨ, ਗੁਰਮਤਿ ਰਾਮ ਨ ਗੁਰੂ ਦੀ ਮਤ ਦੁਆਰਾ ਮੇਰੇ ਹਿਰਦੇ ਦੇ ਰਾਮ ਦੇ ਨਾਮ ਦਾ ਪ੍ਰਕਾਸ਼ ਕਰ ਦਿਓ ਜੀ।
ਸਦਾ ਰਹੋ ਸਰਣਾਈ,
ਮੈਂ ਇਹ ਦਾਤ ਪ੍ਰਾਪਤ ਕਰਕੇ ਸਦਾ ਤੇਰੀ ਸ਼ਰਨ ਵਿੱਚ ਰਹਾਂਗਾ ਦਾਤਾ, ਮੈਂ ਤੇਰਾ ਆਸਾਨ ਮੰਨਾਂਗਾ, ਤੂੰ ਮੇਰੇ ਹਿਰਦੇ 'ਚ ਰਾਮ ਦੇ ਨਾਮ ਦਾ ਪ੍ਰਕਾਸ਼ ਕੀਤਾ, ਅਤੇ ਮੈਂ ਬਦਲੇ 'ਚ ਸਾਰੀ ਜ਼ਿੰਦਗੀ ਤੇਰੀ ਸ਼ਰਨ ਨਹੀਂ ਛੱਡਾਂਗਾ, ਕਿਸੇ ਦੇਵੀ ਦੇਵਤੇ ਦੀ, ਕਿਸੇ ਪਖੰਡੀ ਦੀ ਸ਼ਰਨ 'ਚ ਨਹੀਂ ਜਾਵਾਂਗਾ, ਕਿਉਂਕਿ ਗੁਰੂ ਦੁਆਰਾ ਮੈਨੂੰ ਨਾਮ ਮਿਲਿਆ, ਮੈਂ ਗੁਰੂ ਨਾਨਕ ਦਾ ਦਰ ਛੱਡ ਕੇ ਕਿਉਂ ਜਾਵਾਂਗਾ, ਤੇਰੇ ਦਰ 'ਤੇ ਰਹਾਂਗਾ। ਅਸਥਾਈ ਦੇ ਕਹਿੰਦੇ ਹਨ ਜੀ,
ਇਹੋ ਸੰਸਾਰ ਸਭ ਆਵਣ ਜਾਣਾ,
ਇਹ ਸੰਸਾਰ ਤਾਂ ਭਾਈ ਆਉਣ ਜਾਣ ਵਾਲਾ ਹੈ, ਭਾਵ ਜੰਮਣ ਤੇ ਮਰਨ ਵਾਲਾ ਹੈ।
ਮਨ ਮੂਰਖ ਚੇਤ ਅਜਾਣਾ,
ਤੇ ਮੂਰਖ ਉਹਨੂੰ ਕਹਿੰਦੇ ਹਨ ਜਿਹੜਾ ਬਾਤ ਨਾ ਮੰਨੇ, ਭਾਵੇਂ ਠੀਕ ਵੀ ਹੋਵੇ, ਕਹਿੰਦੇ ਨੇ ਮੈਂ ਨਹੀਂ ਮੰਨਦਾ, ਫਿਰ ਹੋਰ ਮੂਰਖ ਦੇ ਸਿੰਘ ਥੋੜ੍ਹੀ ਹੁੰਦੇ ਆ। ਫਿਰ ਮੂਰਖਾਂ ਸਿਰ ਮੂਰਖ ਜੇ ਮੰਨੇ ਨਾ, ਜਿਹੜਾ ਠੀਕ ਗੱਲ ਨੂੰ ਬਿਨਾਂ ਮੰਨੇ ਮੂਰਖ। ਅਣਜਾਣ ਕਹਿੰਦੇ ਨੇ ਅਗਿਆਤ ਵੇ ਸਮਝ, ਜਿਹਨੂੰ ਸੋਝੀ ਨਹੀਂ ਪਰਮਾਤਮਾ ਦੇ ਗਿਆਨ ਦੇ, ਹੇ ਪਰਮੇਸ਼ੁਰ ਮੈਂ ਮੂਰਖ ਵੀ ਹਾਂ ਔਰ ਮੈਂ ਬੇਸਮਝ ਵੀ ਹਾਂ, ਆਪ ਕਿਰਪਾ ਕਰੋ।
ਹਰ ਜੀ ਕਿਰਪਾ ਕਰੋ ਗੁਰ ਮਿਲੋ,
ਹੇ ਹਰ ਜੀ, ਹੇ ਮੇਰੇ ਵਾਹਿਗੁਰੂ ਜੀ, ਮੈਨੂੰ ਗਿਆਨ ਦੇਣ ਵਾਲਾ ਗੁਰੂ, ਸਮਰੱਥ ਗੁਰੂ, ਗੁਰੂ ਗ੍ਰੰਥ ਸਾਹਿਬ ਵਰਗੇ ਗੁਰੂ ਦੇ ਸ਼ਬਦਾਂ ਦੇ ਨਾਲ ਮੇਲ ਦਿਓ ਮੈਨੂੰ, ਮੈਨੂੰ ਗੁਰੂ ਨਾਨਕ ਦੇ ਨਾਲ ਮੇਲ ਦਿਓ, ਗੁਰੂ ਨਾਨਕ ਦੇ ਉਚਾਰਨ ਕੀਤੇ ਸ਼ਬਦਾਂ ਨਾਲ ਮੇਲ ਦਿਓ।
ਤਾਂ ਹਰ ਨਾਮ ਸਮਾਣਾ,
ਤਾਂ ਪਰਮੇਸ਼ਰ ਦਾ ਨਾਮ ਹਿਰਦੇ ਸਮਾਏਗਾ।
ਜਿਸ ਕੀ ਵਤ ਸੋਈ ਪ੍ਰਭ ਜਾਣੈ,
ਇਹ ਚੇਤਨ ਸੱਤਾ ਰੂਪ ਵਸਤੂ ਜਿਸ ਦੀ ਹੈ ਨਾ, ਉਹ ਬ੍ਰਹਮ ਹੀ ਜਾਣੇ ਆਪਣੀ ਵਸਤੂ ਨੂੰ, ਹੋਰ ਨਹੀਂ ਜਾਣ ਸਕਦਾ।
ਜਿਸ ਨੂੰ ਦੇ ਸੋ ਪਾਏ,
ਜਿਹਨੂੰ ਆਤਮਾ ਦੀ ਸਿਖਿਆਤਾ ਕਾਰ ਦੇਵੇ ਉਹੀ ਪ੍ਰਾਪਤ ਕਰ ਸਕਦਾ, ਦੂਸਰਾ ਨਹੀਂ।
ਵਸਤ ਅਨੂਪ ਅਤ ਅਗਮ ਗੋਚਰ,
ਇਹ ਆਤਮਾ ਰੂਪ ਵਸਤੂ ਜਿਹੜੀ ਹੈ ਇਹ ਗਮਤਾ ਤੋਂ ਪਰੇ ਹੈ, ਅਗੋਚਰ ਇੰਦਰੀਆਂ ਦੇ ਵਿਸ਼ੇ ਹੈ, ਇੰਦਰੇ ਨਹੀਂ ਇਸ ਨੂੰ ਪਕੜ ਸਕਦੇ।
ਗੁਰ ਪੂਰਾ ਅਲਖ ਲਿਖਾਏ,
ਪੂਰਾ ਗੁਰੂ ਹੈ ਜਿਹੜਾ ਉਹ ਨਾ ਲਖਣ ਵਾਲੇ ਉਸ ਬ੍ਰਹਮ ਨੂੰ, ਜਿਹਨੂੰ ਕੋਈ ਲਖ ਨਹੀਂ ਸਕਦਾ, ਜਾਣ ਨਹੀਂ ਸਕਦਾ, ਉਹ ਅਲਖ ਨੂੰ ਲਿਖਾ ਦਿੰਦਾ, ਜਣਾ ਦਿੰਦਾ, ਸਿੱਖ ਨੂੰ ਬ੍ਰਹਮ ਦੀ ਸਿਖਿਆਤਾ ਕਰ ਦਿੰਦਾ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਉਹ ਮੂਲ ਦੀ ਪਹਿਚਾਣ ਕਰਾ ਦਿੰਦਾ।
ਜਿਨ ਇਹ ਚਾਖੀ ਸੋਈ ਜਾਣੈ,
ਜਿਹਨੇ ਭਾਈ ਇਹ ਨਾਮ ਦਾ ਰਸ, ਗਿਆਨ ਦਾ ਰਸ ਚਖਣਾ ਕੀਤਾ, ਇਸ ਆਨੰਦ ਨੂੰ ਕੇਵਲ ਉਹੀ ਜਾਣਦਾ, ਦੂਸਰਾ ਨਹੀਂ ਜਾਣ ਸਕਦਾ।
ਗੂੰਗੇ ਕੀ ਮਠਿਆਈ,
ਨਾਮ ਦਾ ਰਸ ਤਾਂ ਗੂੰਗੇ ਦੀ ਮਠਿਆਈ ਹੈ, ਇਹਨੂੰ ਕੌਣ ਵਰਣਨ ਕਰੂਗਾ? ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤਾਂ ਕਿਆ ਕੀ ਕਹੂਗਾ ਜਿਹੜਾ ਗੂੰਗਾ ਜ਼ਬਾਨ ਹੀ ਕੋਲ ਨਹੀਂ। ਨਾਮ ਦੇ ਰਸ ਨੂੰ ਕੋਈ ਕੀ ਬਿਆਨ ਕਰੇਗਾ? ਨਾਮ ਦੇ ਰਸ ਨੂੰ ਦੱਸਣ ਵਾਸਤੇ ਅੱਜ ਤੱਕ ਜ਼ਬਾਨ ਨਹੀਂ ਬਣੀ ਹੈ, ਜੀਭ ਨਹੀਂ ਬਣੀ ਹੈ, ਇਹ ਮਹਿਸੂਸ ਇਹ ਕਰਨ ਵਾਲਾ ਹੈ, ਆਨੰਦ ਹੋ ਜਾਏਗਾ ਅਤੇ ਗੂੰਗੇ ਦੇ ਚਿਹਰੇ ਤੋਂ ਪਤਾ ਲੱਗੇਗਾ ਅਤੇ ਗੂੰਗਾ ਖੁਸ਼ ਹੈ। ਬਈ ਇਹ ਆਤਮਕ ਰਸ ਦੇ ਵਿੱਚ ਝੂਮੇਗਾ, ਆਨੰਦ ਮਾਣੇਗਾ, ਲੇਕਿਨ ਬੋਲੇਗਾ ਨਹੀਂ। ਸ਼ਬਦ ਨਹੀਂ ਹਨ। ਇਹ ਰਸ ਛਾਡੇ ਉਹ ਰਸ ਆਵਾ, ਉਹ ਰਸ ਪੀਆ ਇਹ ਰਸ ਨਹੀਂ, ਇਹ ਰਸ ਫਿਰ ਪਾਉਂਦੇ ਨਹੀਂ, ਚੰਗੇ ਨਹੀਂ ਲੱਗਣਗੇ। ਇਹ ਰਸ ਉੰਨੀ ਦੇਰ ਹੀ ਚੰਗੇ ਲੱਗਦੇ ਜਿੰਨੀ ਦੇਰ ਤੱਕ ਇਹਨਾਂ ਰਸਾਂ ਸਾਰਿਆਂ ਰਸਾਂ ਦਾ ਵੱਡਾ ਰਸ ਪਰਮੇਸ਼ੁਰ ਦੀ ਬੰਦਗੀ ਦਾ ਰਸ, ਨਾਮ ਦਾ ਰਸ, ਨਾਮ ਰਸ ਬੀਜ ਵਿਸਰ ਗਏ ਰਸ ਆਓ, ਰਾਮ ਨਾਮ ਰਸ ਪੀ ਸਕੀਏ, ਸਕੀਏ ਰਾਮ ਦੇ ਨਾਮ ਦਾ ਰਸ। ਪਰ ਜਿੰਨੀ ਦੇਰ ਤੱਕ ਇਕਾਗਰਤਾ ਨਹੀਂ ਆਉਂਦੀ ਰਸ ਨਹੀਂ ਆਏਗਾ। ਇਕਾਗਰਤਾ ਕਥਾ ਵਿੱਚ ਨਾ ਆਏ ਕਥਾ ਦਾ ਰਸ ਨਹੀਂ ਆਏਗਾ, ਇਕਾਗਰਤਾ ਬਾਣੀ ਵਿੱਚ ਨਾ ਆਏ ਬਾਣੀ ਦਾ ਰਸ ਨਹੀਂ ਆਏਗਾ, ਇਕਾਗਰਤਾ ਨਾਮ ਵਿੱਚ ਨਾ ਬਣੇ ਨਾਮ ਦਾ ਰਸ ਨਹੀਂ ਆਏਗਾ, ਇਕਾਗਰਤਾ ਵਿੱਚ ਰਸ। ਇਹ ਮਨ ਲੈ ਜੋ ਉਨ ਮਨ ਰਹੇ ਤੋ ਤੀਨ ਲੋਕ ਕੀ ਬਾਤੇ ਕਹੇ। ਇਹੀ ਮਨ ਤਿੰਨਾਂ ਲੋਕਾਂ ਦੀਆਂ ਗੱਲਾਂ ਦੱਸਣ ਨੂੰ ਸਮਰੱਥ ਹੋ ਜਾਂਦਾ। ਕਿੱਥੇ ਕੀ ਹੋ ਰਿਹਾ, ਕੀ ਹੋਇਆ ਕਿ ਮਨ ਜਿਵੇਂ ਬਿਜਲੀ ਦੀਆਂ ਤਾਰਾਂ ਟੁੱਟੀਆਂ ਹੋਈਆਂ ਚਾਨਣਾ ਨਹੀਂ ਦਿੰਦੀਆਂ, ਜੁੜ ਜਾਣ ਚਾਨਣਾ ਦੇਣ ਦੀ ਸਮਰੱਥਾ ਹੋ ਜਾਂਦੀ ਹੈ ਅਤੇ ਉਹਨੂੰ ਫਿਰ ਸਾਰਾ ਚਾਨਣਾ ਹੋ ਜਾਂਦਾ। ਉਹ ਜੁੜ ਗਿਆ ਉਸ ਮਹਾਂਪ੍ਰਕਾਸ਼ ਦੇ ਨਾਲ, ਉਹ ਸਾਰਿਆਂ ਦੇ ਅੰਦਰ ਹੈ। ਅਤੇ ਮਹਾਂਪੁਰਸ਼ ਅੰਤਰਯਾਮੀ ਕਿਉਂ ਹੋ ਜਾਂਦੇ, ਉਹਦੇ ਨਾਲ ਜੁੜੇ ਨੇ। ਮੈਂ ਆਪਣੇ ਜੀਵਨ ਕਾਲ ਦੇ ਵਿੱਚ ਇਸ ਤਰ੍ਹਾਂ ਦੇ ਮਹਾਂਪੁਰਸ਼ ਵੇਖੇ ਹੈ ਜਿਹੜੇ ਬਿਨਾਂ ਕਹਿਣ ਤੋਂ ਮਨ ਦੀ ਬਾਤ ਸਮਝ ਲੈਣ। ਇਸ ਕਰਕੇ ਹੁਣ ਸੰਤਾਂ 'ਤੇ ਜੋ ਨਿਸ਼ਚਾ ਹੈ ਉਹਨੂੰ ਕੋਈ ਜ਼ਿੰਦਗੀ ਭਰ ਹਿਲਾ ਥੋੜ੍ਹੀ ਸਕਦਾ, ਹੰਢਾਇਆ। ਮੈਂ ਬੈਠਾ ਉਮਰ ਦਾ ਮੈਨੂੰ ਅੰਦਾਜ਼ਾ ਤਕਰੀਬਨ 7-8 ਵਰੇ ਦਾ ਹੋਊਗਾ ਲਗਭਗ। ਮੇਰੇ ਨਾਨਕੀ ਮਹਾਂਪੁਰਸ਼ ਬੈਠੇ ਸੰਤ ਬਾਬਾ ਪੂਰਨ ਦਾਸ ਜੀ, ਪੂਰਨ ਮਹਾਂਪੁਰਸ਼, ਸਿੱਧ ਪੁਰਸ਼। ਉਹਨਾਂ ਨੂੰ ਕਿਸੇ ਪ੍ਰੇਮੀ ਨੇ 5 ਰੁਪਏ ਲਿਆ ਕੇ ਮੱਥਾ ਟੇਕਦਾ, ਉਦੋਂ ਬਹੁਤ ਹੁੰਦੇ ਸੀ 5, ਅੱਜ ਦੇ 500 ਨਾਲ ਦੇ ਸਮਝ ਲਓ। ਅਤੇ ਸੰਤਾਂ ਨੇ ਬੈਠਿਆਂ ਬੈਠਿਆਂ 5 ਰੁਪਈਏ ਹੱਥ ਵਿੱਚ ਲੈ ਕੇ ਉਹਦੀ ਬੱਤੀ ਜੀ ਬਣਾ ਲਈ। ਮੈਂ ਦੇਖਦਾ ਰਿਹਾ, ਬੱਤੀ ਬਣਾ ਕੇ ਆਪਣੇ ਪੈਰ ਦੇ ਅੰਗੂਠੇ ਅਤੇ ਨਾਲ ਦੀ ਉਂਗਲ ਦੇ ਵਿਚਾਲੇ ਫਸਾ ਲਈ। ਬੱਚਾ ਸੀ, ਮੇਰੇ ਅੰਦਰ ਇਹ ਵਿਚਾਰ ਚੱਲਣੇ ਸ਼ੁਰੂ ਹੋ ਗਏ, ਕਿਉਂਕਿ ਉਦੋਂ ਲੋਕ ਪੈਸਿਆਂ ਨੂੰ ਜੂਠੇ ਹੱਥ ਨਹੀਂ ਸੀ ਲਿਆ ਕਰਦੇ। ਸਮਾਂ ਸੀ ਕੈਸਾ ਕਿ ਮਾਇਆ ਨੂੰ ਹੁਣ ਤਾਂ ਜੁੱਤੀਆਂ 'ਚ ਪਾਈ ਫਿਰਦੇ ਨੇ, ਹੁਣ ਦੀ ਤਾਂ ਗੱਲ ਹੀ ਛੱਡ ਦਿਓ। ਮੈਂ ਬੈਠਾ ਬੈਠਾ ਸੋਚਣ ਲੱਗਾ ਵੀ ਸੰਤਾਂ ਨੇ ਕਿੱਡੀ ਮਾੜੀ ਗੱਲ ਕੀਤੀ ਵੀ ਇਹਨਾਂ ਪੈਸਿਆਂ ਨੂੰ ਪੈਰ ਦੇ ਵਿੱਚ ਫਸਾ ਕੇ ਨਿਰਾਦਰ ਕਰਦੇ ਆ। ਅਤੇ ਉਸ ਵੇਲੇ ਮੇਰੇ ਕਨੀ ਉਹਨਾਂ ਦੇ ਨੇਤਰਾਂ 'ਚ ਬੜੀ ਸ਼ਕਤੀ ਸੀ, ਸਾਹਮਣੇ ਕੋਈ ਝਾਕ ਨਹੀਂ ਸਿੱਖ ਸਕਦਾ। ਉਹਨਾਂ ਦਾ ਜਪ ਤਾਂ ਕੁਛ ਥੋੜ੍ਹਾ ਜਿਹਾ ਕਰੜਾ ਸੀ, ਨੇਤਰਾਂ 'ਚ ਨੇਤਰ ਪਾ ਕੇ ਕਹਿੰਦੇ ਭਜੰਗਿਆ। ਮੈਂ ਕਿਹਾ ਹਾਂਜੀ। ਕਹਿੰਦੇ ਆ ਕੀ ਸੋਚਦਾ, ਸੱਚੀ ਗੱਲ ਹੈ ਵੀ ਬੱਚਾ ਸੀ, ਮੈਂ ਹੁਣ ਇੱਥੇ ਬੈਠਾ ਤੁਹਾਨੂੰ ਆਪਣੇ ਵਾਲੀਆਂ ਡਿੰਗਾਂ ਮਾਰਾਂ ਵੀ ਮੈਂ ਆਪਣਾ ਬਚਾਅ ਦੇਖਿਆ ਵੀ ਝੂਠ ਬੋਲਣ ਦੇ ਵਿੱਚ ਹੈ। ਮੈਂ ਕਿਹਾ ਜੀ ਕੁਛ ਨਹੀਂ ਸੋਚਦਾ, ਤੁਸੀਂ ਵੀ ਐਸਾ ਕਰਦੇ ਹੋਗੇ ਕਿਤੇ ਨਾ ਕਿਤੇ, ਪਰ ਮੇਰੇ ਕੋਲੋਂ ਵੀ ਹੋਇਆ, ਬੱਚਾ ਸੀ ਮੈਂ ਝੂਠ ਬੋਲ ਗਿਆ। ਮੈਂ ਜੀ ਕੁਛ, ਕਹਿੰਦੇ ਕੁਛ ਨਹੀਂ ਸੋਚਦਾ, ਤੂੰ ਹੁਣੇ ਅਜੇ ਸੋਚਦਾ ਵੀ ਸਾਧ ਨੇ ਪੈਸੇ ਪੈਰਾਂ ਦੇ ਵਿੱਚ ਫਸਾ ਲਏ। ਮੈਂ ਕਿਹਾ ਓਏ ਵਾਹਿਗੁਰੂ ਸੱਚੇ ਪਾਤਸ਼ਾਹ, ਮੈਂ ਬੋਲਿਆ ਤੱਕ ਨਹੀਂ, ਮੈਂ ਕਿਸੇ ਨਾਲ ਗੱਲ ਨਹੀਂ ਕੀਤੀ ਅਤੇ ਕਿਸਾ ਸਾਧ ਟੱਕਰ ਗਿਆ ਮੈਨੂੰ। ਮੇਰਾ ਹਿਰਦਾ ਕੰਬ ਗਿਆ, ਮੈਨੂੰ ਪਤਾ ਚੱਲਿਆ ਵੀ ਇਹ ਸੰਸਾਰ ਸਾਰੇ ਪਖੰਡੀ ਨਹੀਂ, ਕੋਈ ਸੰਤ ਐਸੇ ਵੀ ਹੈ ਜਿਹੜੇ ਅੰਤਰਜਾਮੀ ਵੀ ਹੈ, ਦੂਸਰੇ ਦੀ ਜਾਣ ਲੈਂਦੇ। ਫਿਰ ਬਹੁਤ ਪਿਆਰ ਨਾਲ ਸਮਝਾਇਆ, ਕਹਿੰਦੇ ਬੇਟਾ ਛੋਟਿਆ, ਛੋਟਾ ਸ਼ਬਦ ਵੀ ਬੇਟਾ ਨਹੀਂ, ਛੋਟਾ ਸ਼ਬਦ ਵਰਤੇ, ਮੇਰੀ ਯਾਦ ਅੱਜ ਵੀ ਛੋਟਿਆ, ਕਿਉਂਕਿ ਵੱਡਾ ਕਹਿੰਦੇ ਸੀ ਮੇਰੇ ਵੱਡੇ ਭਰਾ ਨੂੰ ਛੋਟਿਆ। ਮੈਂ ਕਿਹਾ ਹਾਂਜੀ। ਕਹਿੰਦੇ ਬਾਣੀ ਪੜਿਆ ਕਰ, ਇਹਦਾ ਉੱਤਰ ਤੈਨੂੰ ਬਾਣੀ 'ਚ ਮਿਲੇਗਾ। ਮੈਂ ਕਿਹਾ ਜੀ ਮੈਨੂੰ ਹਲੇ ਆਉਂਦੀ ਨਹੀਂ ਬਾਣੀ। ਉਹਨੇ ਕਹਿੰਦੇ ਲੈ ਮੈਂ ਸੁਣਾਉਣਾ। ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ, ਚਰਨੀ ਲਾਗੈ ਤਾਂ ਮਹਿਲ ਪਾਵੇ। ਉਹ ਬੱਚਿਆਂ ਵਾਲੀਆਂ ਗੱਲਾਂ ਦੇ ਵਿੱਚ ਇੱਕ ਐਸਾ ਮਹਾਂਪੁਰਸ਼ ਰੁੱਝ ਗਿਆ ਅਤੇ ਮੈਨੂੰ ਇਹ ਪੰਗਤੀ ਸਭ ਤੋਂ ਪਹਿਲਾਂ ਸਿਧਾਂਤ ਉਸ ਉਦਾਸੀ ਮਹਾਂਪੁਰਖ ਨੇ ਸੁਣਾਇਆ ਸੀ। ਜਦੋਂ ਉਹਦੇ ਨਾਲ ਕੋਈ ਜੁੜ ਗਿਆ ਫਿਰ ਉਹਨੂੰ ਅੰਤਰਯਾਮਤਾ ਵੀ ਮਿਲ ਜਾਂਦੀ ਹੈ, ਕੋਈ ਬਹੁਤ ਵੱਡੀ ਬਾਤ ਨਹੀਂ ਹੈ। ਬਹੁਤ ਵੱਡੀ ਹੈ ਕਿ ਉਹਨਾਂ ਦਾ ਬਹੁਤ ਮਨ ਇਕਾਗਰ ਹੈ ਕਿਤੇ। ਇਸ ਕਰਕੇ ਗੂੰਗੇ ਕੀ ਮਠਿਆਈ, ਇਹ ਗੂੰਗੇ ਦੀ ਮਠਿਆਈ ਦੀ ਤਰ੍ਹਾਂ ਆਨੰਦ ਹੈ ਜੀ।
ਰਤਨ ਲੁਕਾਇਆ ਲੁਕੈ ਨਾਹੀ।
ਜੇ ਕੋਈ ਐਸੇ ਗਿਆਨ ਰਤਨ ਨੂੰ ਪਾ ਕੇ, ਪਰਮੇਸ਼ੁਰ ਦੇ ਪ੍ਰੇਮ ਰਤਨ ਨੂੰ ਪਾ ਕੇ, ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੇ ਗੁਰਾ ਇੱਕ ਦੇ ਬਜਾਈ, ਸਭਨਾ ਜੀ ਆਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਵੈਰਾਗ ਨੂੰ ਪਾ ਕੇ ਲੁਕਾਉਣਾ ਚਾਹੇ, ਗਿਆਨ ਨੂੰ ਪਾ ਕੇ ਲੁਕਾਉਣਾ ਚਾਹੇ, ਨਾਮ ਦੇ ਰਸ ਨੂੰ ਪਾ ਕੇ ਲੁਕਾਉਣਾ ਚਾਹੇ, ਆਠ ਪੈਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ। ਨਹੀਂ ਛਪੇ, ਇਹ ਛਪੇਗਾ ਨਹੀਂ। ਰਤਨ ਲੁਕਾਇਆ ਲੁਕੇ ਨਾਹੀਂ, ਜੇ ਕੋਈ ਰੱਖੇ ਲੁਕਾਈ, ਜੇ ਕੋਈ ਲੁਕਾਉਣਾ ਵੀ ਚਾਹੇ, ਇਹ ਗਿਆਨ ਰਤਨ ਪ੍ਰਕਾਸ਼ ਹੋ ਗਿਆ, ਇਹ ਲੁਕੇਗਾ ਨਹੀਂ, ਪ੍ਰਗਟ ਹੋ ਜਾਏਗਾ।
ਸਭ ਕੁਛ ਤੇਰਾ ਤੂੰ ਅੰਤਰ ਜਾਵੇਂ।
ਅਖੇ ਜੀ, ਬ੍ਰਹਮ ਗਿਆਨੀ ਹੋ ਕੇ, ਜਦੋਂ ਇਹ ਬ੍ਰਹਮ ਗਿਆਨੀ ਹੋ ਗਿਆ, ਬ੍ਰਹਮ ਬੇਤਾ ਹੋ ਗਿਆ, ਸਿੱਖਾਂ ਨੇ ਪੁੱਛਿਆ ਜੀ ਫਿਰ ਥੋੜ੍ਹਾ ਜਿਹਾ ਗਿਆਨ ਦਾ ਹੰਗਤਾ ਵੀ ਫੁਰਦੀ ਹੋਏਗੀ ਵੀ ਮੈਂ ਬ੍ਰਹਮ ਗਿਆਨੀ ਹਾਂ। ਮਹਾਰਾਜ ਗੁਰੂ ਰਾਮਦਾਸ ਜੀ ਕਹਿੰਦੇ ਨਹੀਂ, ਉਹ ਬ੍ਰਹਮ ਗਿਆਨ ਪ੍ਰਾਪਤ ਕਰਕੇ, ਅੱਜ ਕੱਲ੍ਹ ਦੇ ਪਖੰਡੀਆਂ ਵਾਂਗੂ ਨਹੀਂ ਕਹਿੰਦੇ ਵੀ ਮੈਂ ਹੀ ਸਭ ਕੁਛ ਹੈ, ਸਨ ਟੋਪੀ ਸਨ ਕੱਪੜੇ ਜੁੱਤੇ ਸਣੇ ਖੁਦਾ, ਅਤੇ ਇਹ ਅੱਜ ਦਾ ਯੋਗ ਨਹੀਂ। ਡੰਡ ਕਮੰਡਲ ਮੋਢੇ ਭਾਰ, ਸੰਤ ਗਿਆਨੀ ਗੁਰਬਚਨ ਸਿੰਘ ਜੀ ਇਹ ਤੁਕਾਂ ਪੜ੍ਹਦੇ ਹੁੰਦੇ ਸੀ, ਡੰਡ ਕਮੰਡਲ ਮੋਢੇ ਭਾਰ, ਕਹਿੰਦੇ ਯੋਗ ਨਹੀਂ ਕਰਮਾਂ ਦੀ ਮਾਰ, ਕਰਮਾਂ ਦੀ ਮਾਰ ਹੈ, ਯੋਗ ਨਹੀਂ ਹੈ। ਤੋ ਇਸ ਕਰਕੇ ਸਭ ਕੁਛ ਤੇਰਾ, ਉਹ ਕੀ ਕਹਿੰਦੇ ਨੇ, ਐ ਮੇਰੇ ਵਾਹਿਗੁਰੂ ਇਹ ਸਭ ਕੁਛ ਤੇਰਾ ਹੈ, ਗਿਆਨ ਤੇਰਾ, ਅੰਤਸ਼ਕਰਨ ਤੇਰਾ, ਸਰੀਰ ਤੇਰਾ, ਸੰਸਾਰ ਤੇਰਾ, ਮੇਰਾ ਤਾਂ ਕੁਛ ਵੀ ਨਹੀਂ ਰਿਹਾ। ਜਦੋਂ ਆਪਣੇ ਲਈ ਕੁਛ ਵੀ ਬਾਕੀ ਨਾ ਰਹੇ, ਉਦੋਂ ਸਭ ਕੁਛ ਇਹਦਾ ਹੀ ਹੋ ਜਾਂਦਾ ਹੈ। ਜਦੋਂ ਕੋਈ ਚੱਕਰਵਰਤੀ ਬਾਦਸ਼ਾਹ ਨੂੰ ਬੀਬੀ ਵਿਆਹੀ ਜਾਏ ਨਾ, ਉਹ ਸਾਰੇ ਮੁਲਕ ਦੀ ਮਹਾਰਾਣੀ ਹੁੰਦੀ ਹੈ, ਅਤੇ ਉਹਦਾ ਹੁਕਮ ਵੀ ਉਵੇਂ ਚੱਲਦਾ ਜਿਵੇਂ ਬਾਦਸ਼ਾਹ ਦਾ ਚੱਲਦਾ ਹੈ। ਜਦੋਂ ਕੋਈ ਬ੍ਰਹਮ ਦੇ ਨਾਲ ਆਤਮਾ ਪਰਮਾਤਮਾ ਦੇ ਨਾਲ ਮਿਲ ਜਾਏ, ਅਤੇ ਉਹਦੀ ਸਮਰੱਥਾ ਵੀ ਰੱਬ ਵਰਗੀ ਹੋ ਜਾਂਦੀ ਹੈ। ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ੁਰ ਹੋ ਜਾਂਦਾ ਹੈ। ਸੋ ਇਸ ਕਰਕੇ ਸਭ ਕੁਛ ਤੇਰਾ ਤੂੰ ਅੰਤਰ ਜਾਮੀ, ਉਹ ਕਹਿੰਦੇ ਨੇ ਹੇ ਵਾਹਿਗੁਰੂ ਤੂੰ ਅੰਤਰ ਹਿਰਦੇ ਦੀ ਜਾਣਨ ਵਾਲਾ ਹੈ, ਸਭ ਕੁਛ ਤੇਰਾ ਹੋਇਆ, ਮੇਰਾ ਕੁਛ ਵੀ ਨਹੀਂ ਹੈ।
ਤੂੰ ਸਭਨਾ ਕਾ ਪ੍ਰਭ ਸੋਈ,
ਸੋਈ ਤੂੰ ਆਪ ਹੀ ਪ੍ਰਭੂ, ਸਭਨਾ ਸਾਰਿਆਂ ਦਾ ਮਾਲਕ ਵੀ ਤੂੰ ਹੀ ਹੈ।
ਜਿਸਨੂੰ ਦਾਤ ਕਰਹਿ ਸੋ ਪਾਏ,
ਇਹ ਬ੍ਰਹਮ ਗਿਆਨ ਦੀ ਦਾਤ, ਇਹ ਨਾਮ ਦੀ ਦਾਤ, ਇਹ ਵੈਰਾਗ ਦੀ ਦਾਤ ਉਹਨੂੰ ਪ੍ਰਾਪਤ ਹੁੰਦੀ ਹੈ ਜਿਸ ਨੂੰ ਤੂੰ ਆਪ ਹੀ ਕਿਰਪਾ ਕਰਕੇ ਦੇਵੇਂ, ਜਿਸ ਨੂੰ ਦਾਤ ਕਰੇ ਸੋ ਪਾਏ, ਉਹ ਪ੍ਰਾਪਤ ਕਰ ਸਕਦਾ ਹੈ।
ਜਨ ਨਾਨਕ ਅਵਰ ਨਾ ਕੋਈ,
ਜਨ ਦਾਸ ਹੋ ਕਰਕੇ ਗੁਰੂ ਰਾਮਦਾਸ ਜੀ ਨੇ ਸ਼ਬਦ ਉਚਾਰਨ ਕੀਤਾ, ਅਵਰ ਕੀ ਹੋਰ ਕੋਈ ਨਹੀਂ, ਹੰਗਤਾ ਵਾਲਾ ਕਹੇ ਮੈਂ ਪ੍ਰਾਪਤ ਕਰ ਲੂੰ, ਨਹੀਂ ਐਸਾ ਨਹੀਂ ਹੈ। ਗੁਰੂ ਕਿਰਪਾ ਕਰੇ, ਗੁਰੂ ਰਾਮਦਾਸ ਜੀ ਦੇ ਪਾਵਨ ਅੰਮ੍ਰਿਤ ਵਚਨ ਮੁੱਖ ਵਾਕ ਰੂਪ ਦੇ ਵਿੱਚ ਆਪ ਜੀ ਨੇ ਸਰਵਣ ਕੀਤੇ ਹਨ। ਅਨੰਤ ਭੁੱਲਾਂ ਹੋ ਸਕਦੀਆਂ, ਵਿਦਿਆਰਥੀ ਹਮੇਸ਼ਾ ਹੀ ਭੁੱਲਾਂ ਕਰਦਾ ਰਹਿੰਦਾ, ਗੁਰੂ ਆਪ ਸਮਰੱਥ ਹੈ, ਗੁਰੂ ਦੀ ਸੰਗਤ ਵੀ ਗੁਰੂ ਰੂਪ ਹੈ, ਅਤੇ ਕੇਵਲ ਜੋ ਮਹਾਂਪੁਰਖਾਂ ਦੇ ਕੋਲੋਂ, ਸੰਪਰਦਾਇ ਗਿਆਨੀਆਂ ਦੇ ਕੋਲੋਂ, ਜਾਂ ਕੁਝ ਟੀਕਿਆਂ ਦੇ ਵਿੱਚੋਂ, ਅਤੇ ਜਿਸ ਪ੍ਰਕਾਰ ਜਿੱਥੋਂ ਜਿੱਥੋਂ ਵੀ ਇਹ ਅਰਥ ਆਪ ਜੀ ਦੀ ਕਿਰਪਾ ਨਾਲ ਪ੍ਰਾਪਤ ਹੋਏ, ਅਤੇ ਉਹਨਾਂ ਦੇ ਚਰਨ ਵਿੱਚ ਸੰਖੇਪ ਨਾਲ ਆਪ ਜੀ ਦੀ ਸੇਵਾ ਕਰਨ ਦਾ ਯਤਨ ਕੀਤਾ, ਫਿਰ ਵੀ ਭੁੱਲਾਂ ਹੋਣੀਆਂ, ਅਤੇ ਇਹ ਜੀਵ ਭਣੇ ਦੇ ਅੰਦਰ ਹੋਇਆ ਕਰਦਾ ਹੈ, ਅਗਿਆਨ ਦੇ ਵਿੱਚ ਐਸਾ ਹੁੰਦਾ ਹੀ ਹੈ। ਆਪ ਕਿਰਪਾ ਕਰਨੀ, ਹਾਂਜੀ,
ਸਭ ਕਿਛ ਤੇਰਾ ਤੂੰ ਅੰਤਰ ਜਾਮੇ, ਤੂੰ ਸਭਨਾ ਕਾ ਪ੍ਰਭ ਸੋਈ, ਜਿਸਨੋਂ ਦਾਤ ਕਰਹਿ ਸੋ ਪਾਏ, ਜਨ ਨਾਨਕ ਅਵਰ ਨ ਕੋਈ।
ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ, ਪ੍ਰਾਣ ਨਾਥ ਅਨਾਥ ਸਖੀ, ਦੀਨ ਦਰਦ ਨਿਵਾਰ, ਹੇ ਸਮਰੱਥ ਅਗਮ ਪੂਰਨ, ਮੋਹੇ ਮਾਇਆ ਤਾਰ, ਅੰਧਕੂਪ ਮਹਾਪਿਆ, ਨਾਨਕ ਪਾਰ ਉਤਾਰ, ਆਈ ਪ੍ਰਭ ਸਰਣਾਗਤੀ, ਕਿਰਪਾ ਨਿਤ ਦਇਆ, ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾ ਜਹੈ, ਚੜੇ ਸੋ ਤਰੇ ਪਾਰ, ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ, ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।